ederim. Sansara bir nanı daru nerlage saç dena gurgak nirmal sada çanlana नित साच तीर्थ मज्जना गुरु राख निर्मल सदा चानन नित साच तीर्थ मज्जना। परम सत्कार योग सतगुरु जी दे पावन दरबार विच सुशोभित गुरु प्यारी साध संगत जीओ, वाहिगुरु जी का खालसा वाहिगुरु जी की फतेह। सतगुरु सच्चे पातशाह जी की रहमत नाल उन्हां दी पावन बाणी दा कीर्तन सुनन तों बाद बाणी संबंधी विचार करन दा अवसर प्राप्त होया है। जपजी दी पहली पौड़ी संबंधी कुछ विचारां असां सांझियां कीतियां हन, कुछ भाव होर समझन की कोशिश करनी है। साहिब फरमान करते हैं, किव सचियारा होई है, किव कूड़ा तुटै पाल, हुक्म रजाई चलना नानक लिखिया नाल। सतगुरु फरमाते हैं कि मनुख मात्र के सामने यह बड़ा वड्डा सवाल है कि मैं सुचार किवें हो जावां। मेरे अते परमात्मा के दरम्यान विच जड़ी कूड़ दी कंध है, यह किस तरह गिरे, किदां टुट जावे। ते सतगुरु कहिंदे ने रजा दा मालक जो वाहिगुरु है, उहदी रजा च उहदे हुक्म विच तुरना, हर गल उहदी कीती हुई स्वीकार करनी, कोई किंतु नहीं करना, इह इक साधन है। सतगुरु कहिंदे ने साधन मैं नहीं दस रहा, यह गल ध्यान विच रखनी कि गुरु नानक साहब तो बाद ते गुरु साहब ने आप भी जदों कोई गल कही है तां उहदा तुरा यह है कि मैनूं परमात्मा जो सोझी दे रहा है मैं वह तुहाडे तक पहुंचा रहा हाँ, मैं एक साधन हाँ। जिस तरह मेरी आवाज दूर तक पहुंचती है इस माइक के रस्ते, इहदी अपनी आवाज नहीं है। जिन्ना चिर यह गल साडे समझ विच नहीं आएगी ना, असी गुरु नहीं शरीर ही समझ देवांगे, असी साधन नहीं। जिवें कोई चन्न आकाश ते चढ़िया ते मां कहिंदी है पुत्र ए चन्न चढ़िया, उंगली नाल इशारा करदी है ते न्याणा पुत उंगली पड़ के बह जांदा है, कहिंदा शायद यही है सब कुछ। ऐसी बात है, सतगुरु कहिंदे ने नानक लिखिया नाल, कहिंदे ने हे नानक ਇਹ ਗੱਲ ਨਾਲ ਲਿਖੀ ਹੈ। ਪਰਮਾਤਮਾ ਨੇ ਜਦੋਂ ਤੋਂ ਇਹ ਸ੍ਰਿਸ਼ਟੀ ਬਣਾਈ ਨਾਲ ਹੀ ਇਹ ਅਸੂਲ ਵੀ ਕਾਇਮ ਕਰ ਦਿੱਤਾ ਕਿ ਇਸ ਸ੍ਰਿਸ਼ਟੀ ਦੇ ਚੱਕਰ ਵਿੱਚੋਂ ਤੁਸੀਂ ਆਪਣੀ ਮੰਜ਼ਿਲ ਆਪਣੇ ਕੇਂਦਰ ਤੱਕ ਕਿਵੇਂ ਪਹੁੰਚ ਸਕਦੇ ਹੋ। ਤੇ ਸਤਿਗੁਰੂ ਕਹਿੰਦੇ ਨੇ ਲੋਕ ਇਸ ਗੱਲ ਨੂੰ ਛੱਡ ਕੇ ਕਿ ਪਰਮਾਤਮਾ ਦਾ ਸਿਮਰਨ ਕਰੀਏ, ਉਹਦੀ ਰਜ਼ਾ ਵਿੱਚ ਰਾਜ਼ੀ ਰਹੀਏ। ਸਿਮਰਨ ਦਾ ਮਤਲਬ ਇਹ ਹੈ ਕਿ ਕੋਈ ਵੀ ਕੰਮ ਕਰਦੇ ਹਾਂ ਚੇਤੇ ਉਹਨੂੰ ਕਰ ਲਈਏ ਤੇ ਉਹੀ ਕਰਾ ਰਿਹਾ, ਮੈਂ ਤਾਂ ਕੁਛ ਕਰ ਨਹੀਂ ਰਿਹਾ। ਜੇ ਕੰਮ ਕਰਦੇ ਹਾਂ ਸਾਨੂੰ ਇਹ ਖਿਆਲ ਆਵੇ ਕਿ ਮੈਂ ਕਰ ਰਿਹਾ ਹਾਂ ਤਾਂ ਬਹੁਤ ਮੁਸ਼ਕਲ ਬਣੇਗੀ ਤੇ ਸਿਮਰਨ ਟੁੱਟ ਜਾਏਗਾ। ਸਿਰਫ ਇਤਨੀ ਜਾਗਰਤ, ਇਤਨੀ ਅਵੇਅਰਨੈਸ ਸਾਡੇ ਅੰਦਰ ਆ ਜਾਏ ਕਿ ਪਰਮਾਤਮਾ ਤੋਂ ਬਿਨਾਂ ਅਸੀਂ ਕੁਛ ਕਰ ਹੀ ਨਹੀਂ ਸਕਦੇ, ਤੇ ਫਿਰ ਕਹਾਣੀ ਜਿਹੜੀ ਹੈ ਉਹ ਭਗਤੀ ਦੀ, ਬੰਦਗੀ ਦੀ, ਸਿਮਰਨ ਦੀ ਹੋ ਜਾਂਦੀ ਹੈ। ਕਹਿੰਦੇ ਨੇ ਕਿਸੇ ਫਕੀਰ ਕੋਈ ਚੋਰ ਚਲਾ ਗਿਆ, ਕਹਿਣ ਲੱਗਾ ਮੈਨੂੰ ਕੋਈ ਉਪਦੇਸ਼। ਉਹ ਕਹਿਣ ਲੱਗਾ ਤੇਰੇ ਲਈ ਉਪਦੇਸ਼ ਸਿਰਫ ਇਤਨਾ ਹੈ ਕਿ ਤੂੰ ਭਾਵੇਂ ਚੋਰੀ ਕਰ, ਭਾਵੇਂ ਡਾਕਾ ਮਾਰ, ਭਾਵੇਂ ਸੰਨ ਲਾ, ਪਰ ਇਸ ਗੱਲ ਦਾ ਧਿਆਨ ਰੱਖੀ ਕਿ ਬਿਲਕੁਲ ਸੁਚੇਤ ਹੋ ਕੇ ਕੰਮ ਕਰਨਾ, ਤੁਹਾਨੂੰ ਪਤਾ ਹੋਵੇ ਮੈਂ ਕੀ ਕਰ ਰਿਹਾ। ਪਹਿਲਾਂ ਤਾਂ ਇਹ ਤਾਂ ਗੱਲ ਹੀ ਕੁਛ ਨਹੀਂ ਹੈ, ਮੈਂ ਤਾਂ ਲੋਕਾਂ ਕੋਲ ਜਾਣਾ, ਉਹ ਕਹਿੰਦੇ ਨੇ ਪਹਿਲੇ ਚੋਰੀ ਛੱਡ, ਪਹਿਲੇ ਆਹ ਛੱਡ, ਉਹ ਛੱਡ, ਫਿਰ ਤੈਨੂੰ ਉਪਦੇਸ਼ ਦਿਆਂਗੇ। ਉਹ ਕਹਿਣ ਲੱਗਾ ਠੀਕ ਹੈ, ਤੂੰ ਮੇਰੇ ਕੋਲ ਆਇਆ, ਮੈਂ ਤੈਨੂੰ ਗੱਲ ਦੱਸ ਦਿੱਤੀ ਹੈ, ਤੂੰ ਕਰਕੇ ਵੇਖ।
वो गया। हुण याद रखना कोई भी मंदा काम जिहड़ा ना वो आदत दे नशे विच हुंदा है।
जे बंदा जागरूक हो जाए नहीं कर सकता, जे बंदा सचेत हो जाए मैं की करन लगा फिर नहीं कर सकता, वो आदत दे नशे विच हुंदा है। वो जिस वेले हुण उपदेश उहने पल्ले बन्न लिया ते जिस वेले उपदेश बल्ले बन्न लिया ते चोरी करन गया मुश्किल बन गई नहीं कर सकिया वापस आ गया। दो चार बारी ट्राई कीती फेल हो गया। आखण लगा साधु आण के फकीर नूं आण के कहण लगा बड़ा काम खराब कीता तुसी, मैनूं नहीं थी पता कि तुसी ऐसा गुरु भी जानदे हो। कहण लगा मैं तो कर ही नहीं सकिया जागृत। गुरु नानक साहब ने भुन्नी च भुन्नी चौर उत्ते मसला वरत्या सीगा। उत्थे भी कहण दा ढंग होर हुंदा है, तरीका होर हुंदा है। उत्थे दी उहदी अवेयरनैस जिहड़ी सी ना उह जागृत कर दित्ती कि तू गरीब मार नहीं करनी, नमक खा के हराम नहीं करना, कुछ गल्लां उहनूं सुचेत करन दी दे दित्तियां। तां उह भी अंतर बल जिहड़ी सी उह जाग पई, क्योंकि हर मनुख दे अंदरों आवाज ते आउंदी है कि तू ठीक करन लग्गा कि गलत करन लग्गा। लेकिन हौली हौली उस आवाज नूं सुणन वाले पासिओं बंदा बहरा हो जांदा है। हालांकि हर वक्त आवाज आउंदी है पर बंदा बेदार नहीं हुंदा। इसे करके भाई नंद लाल जी ने एक गल कही है, वह कहते ने जेड़े परमात्मा की बंदगी करने वाले लोग हैं ना उन्हां दी जिंदगी बेदार हुंदी है। बेदारी अस्त जिंदगी ये साहेबानी शौक कहने सौ ते कम नहीं करते। आदत दे वस विच बंदा सुता हुंदा है ते जे आदत तो उपर उठे तो बेदार हो जाता है। इस करके सतगुरु सचे पातशाह सानू जागृत अवस्था विच लियांदे ने। कहिंदे ने परमात्मा का सिमरन करना ये गल केते रख के उस परमात्मा दे वल्लों ये असूल कायम है कि उहदी रज़ा विच उहदे हुक्म विच ही सब कुछ हुंदा है। ते जे बंदा बहुत सारे पाठ भी कर लवे, बहुत सारी कथा भी कर लवे, कीर्तन भी कर लवे, दान पुन भी कर लवे ते ये ख्याल कदे आवे ही ना कि सब कुछ परमात्मा की कृपा नाल हो रहा, उहदे वल्लों हो रहा, मैं ते कुछ कर नहीं रहा, ते फिर बंदा नुकसान विच रहिंदा है। इसे करके तो गुरु तेग बहादुर साहब ने साफ कह दिता भी तीर्थ बरत अरदान कर मन में तरह गुमान, क्योंकि बंदा खुद करता बन रहा है। जो खुद करता बनना ही सारी मुसीबत है। तो सतगुरु सचे पातशाह कहते ने बंदा जड़ा ना वो अपने अंदर दी गल नूं बदलन वास्ते तैयार नहीं, वो बाहरों बाहरों धर्म नूं अख्तियार करके ते समझ लैंदा कि मैं धर्मी हो गया। और लोगों भी मनुख नू भी यही फिक्र रहा। हम चोर जड़े ने कई बार तुम वेखोगे कि चोर चंगे ड्रैस है पो के चोरी करते हैं, तो किसी को पहले पता ही नहीं होता कि यह बंदा भी चोरी करेगा, किसी को कोई पता नहीं होता। तो जो चोर लेदन ला के चोरी कर फिर तो मुश्किल हो जाएगा, फिर क्या औखी गल हो जाएगी। संसार के अंदर मनुख झूठ बोलता है सच्चा बन के, मनुख गलत काम करता है और बोबल होर ला के ऐलानिया नहीं करता, तो उन्हें पता होता है कि मैं की कर रहा हाँ। एक तरह मनुख धार्मिक होना चाहता है लेबल ला के अंदरों नहीं, जो अंदरों धार्मिक होने की कोशिश करे फिर लेबल की उन्होंने कोई फिक्र नहीं रही, चिंता नहीं रही। इस करके सतगुरु सचे पातशाह कहते ने चार गल्लां उन्होंने इस पौड़ी च रखियां साढ़े सामने बाहर दे साधना दियां। पहली है सोच है, सोच ना हो गई जे सोची लख वार। आम बंदा यह समझदा कि गुरु साहब शायद सोचने के संबंध में ठीक ही ख्याल का प्रगटा करने के संबंध में कि चर्चा करने के संबंध में कुछ गल करते हैं, नहीं जिक्र गुरु साहब अगे चल के करे। ये सोच शब्द जड़ा है यह संस्कृत शब्द सोच अते शुच तो बनया है, जिन्हां दा अर्थ है इशनान करना, पवित्रता रखनी, सोच भेट नूं मनना। सतगुरु सचे पातशाह कहिंदे ने कि कई मनुख जिहड़े ने कहिंदे ने भाई करे चौंके च नहीं वड़न देना तैनूं, सुचा चौंका बनाउणा ऐसा। दूसरा बंदा हाथ ला देवे कहिंदे ने पानी गंदा हो गया, दूसरा बंदा कपड़े नूं हाथ ला देवे कहिंदे ने मैला हो गया, कि नीवीं जात दा बंदा सी कम खराब हो गया। इस तरह की सोच भेट विच वरत के अपने आप नूं पवित्र रखने की कोशिश करते ने। ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਪਵਿੱਤਰਤਾ ਹੈ ਨਾ, ਜੇ ਲੱਖਾਂ ਵਾਰ ਵੀ ਮੈਂ ਇਹ ਪਵਿੱਤਰਤਾ ਧਾਰਨ ਕਰ ਲਵਾਂ ਤਾਂ ਇਸ ਪਵਿੱਤਰਤਾ ਨਾਲ ਮੈਂ ਅੰਦਰੋਂ ਪਵਿੱਤਰ ਨਹੀਂ ਹੁੰਦਾ। ਅੰਦਰ ਤੋਂ ਰੋਜ਼ ਹੀ ਇਸ਼ਨਾਨ ਕਰਦੇ ਆ, ਸਾਬਣ ਲਾ ਕੇ ਵਧੀਆ ਮੈਲ ਲਾਉਂਦੇ ਆ, ਲੇਕਿਨ ਅੰਦਰ ਜਿਹੜੀ ਨਿੰਦਿਆ ਈਰਖਾ ਚੁਗਲੀ ਦੀ ਮੈਲ ਹੈ ਕਿੰਨੀ ਕੁ ਆਪਣੀ ਉੱਪਰ ਵੀ ਸਾਰੇ ਹੀ ਜਾਣਦੇ ਆ। ਸਤਿਗੁਰੂ ਕਹੀ ਉਹਨੇ ਸੋਚਿਆ, ਸੋਚ ਨਾ ਹੋ ਗਈ। ਸੋਚ ਰੱਖਣ ਨਾਲ, ਪਵਿੱਤਰਤਾ ਧਾਰਨ ਕਰਨ ਨਾਲ ਅੰਦਰ ਦੀ ਪਵਿੱਤਰਤਾ ਨਹੀਂ ਹੁੰਦੀ। ਸੁਖਮਨੀ ਵਿੱਚ ਫੁਰਮਾਨ ਹੈ, ਕਹਿੰਦੇ ਨੇ ਸੋਚ ਕਰੈ ਜਿਨਸ ਅਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾਤ। ਜਿਹੜੇ ਸਰੀਰ ਨੀ ਧੋਣ ਨਾਲ ਉਹ ਜਿਹੜੀ ਮਨ ਦੀ ਮੈਲ ਹੈ ਉਹ ਬਿਲਕੁਲ ਨਹੀਂ ਉਤਰਦੀ। ਮਨ ਨਹੀਂ ਸੋਚਿਆ ਕਿਆ ਸੋਚ ਕਰੀ ਜਾਏ, ਮਨ ਪਵਿੱਤਰ ਨਹੀਂ ਹੈ। ਤੇ ਬਾਹਰ ਦੀ ਪਵਿੱਤਰਤਾ ਕੀ ਅਰਥ ਰੱਖਦੀ ਹੈ? ਕੋਈ ਅਰਥ ਨਹੀਂ ਰੱਖਦੀ। ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਅੱਗ ਲੈਣ ਭੇਜ ਦਿੱਤਾ, ਬ੍ਰਾਹਮਣ ਚੌਂਕਾ ਪੁੱਟ ਕੇ ਲਕੀਰਾਂ ਲਕੂਰਾਂ ਕੱਢ ਕੇ ਭੋਜਨ ਤਿਆਰ ਕਰ ਰਿਹਾ ਸੀਗਾ, ਬਲਦੀ ਲੱਕੜ ਲੈ ਕੇ ਮਰਦਾਨੇ ਦੇ ਗਿੱਟੇ ਭੰਨਣ ਲੱਗਾ। ਕਹਿਣ ਲੱਗਾ ਹੈ ਕਿੱਧਰ ਤੂੰ, ਮੇਰਾ ਤਾਂ ਸਾਰਾ ਸਵੇਰ ਦੀ ਕੀਤੀ ਮਿਹਨਤ ਨਾਸ਼ ਕਰਕੇ ਰੱਖ ਕਰ ਦਿੱਤੀ ਹੈ, ਮੈਂ ਪਤਾ ਨੀ ਕਿਤਨੀ ਮੁਸ਼ਕਿਲ ਨਾਲ ਇਹ ਸਾਰਾ ਕੁਝ ਕੀਤਾ ਤੇ ਤੂੰ ਮੇਰਾ ਚੌਂਕਾ ਭੇਟ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਕੋਲ ਗੱਲ ਚਲੀ ਗਈ। ਗੁਰਦੇਵ ਕਹਿਣ ਲੱਗੇ ਪੰਡਿਤ ਕੀ ਗੱਲ ਹੈ, ਹੋ ਕੀ ਰਿਹਾ ਪੰਡਿਤ ਜੀ? ਆਖਣ ਲੱਗਾ ਜੀ ਮੇਰਾ ਤਾਂ ਕੰਮ ਖਰਾਬ ਕਰਤਾ ਸਾਰਾ ਤੁਹਾਡੇ ਸੇਵਕ ਨੇ। ਸਤਿਗੁਰੂ ਕਹਿੰਦੇ ਪਹਿਲੇ ਤੇ ਕੰਮ ਖਰਾਬ ਨਹੀਂ ਸੀ ਹੋਇਆ ਪਰ ਹੁਣ ਹੋ ਗਿਆ। ਤੇ ਪੰਡਿਤ ਨੂੰ ਗੱਲ ਸਮਝਾਈ, ਜਾਣ ਲੱਗੇ ਅਸਲ ਮੈਲ ਤੇ ਅੰਦਰ ਪਈ ਹੈ, ਅਸਲ ਭੇਟ ਤੇ ਅੰਦਰ ਹੈ। ਜਿੰਨਾ ਚਿਰ ਉਹ ਨਹੀਂ ਨਿਕਲਦੀ ਉਹਨਾਂ ਚਿਰ ਤੇਰੀ ਬਾਹਰ ਦੀ ਸੋਚ ਕੀ ਕਰੇਗੀ? ਸਤਿਗੁਰੂ ਕਹਿਣ ਲੱਗੇ ਕੁਬੁੱਧ ਦੂਮਣੀ ਕੁਦਯਾਰ ਕਸਾਇਣ ਪਰ ਨੁੰਦਾ ਘੱਟ ਚੂਹਣੀ ਮੁੱਠੀ ਕਰੋਧ ਚੰਦਾਲ ਕਾਰੀ ਕੱਢੀ ਕਿਆ ਥੀ ਹੈ ਜਾਂ ਚਾਰੇ ਬੇਠੀਆਂ ਨਾਲ। ਕਹਿੰਦੇ ਤੇਰੇ ਅੰਦਰ ਇਹ ਸਭ ਕੁਝ ਮੌਜੂਦ ਹੈ ਔਰ ਤੂੰ ਬਾਹਰੋਂ ਆਪਣੇ ਆਪ ਨੂੰ ਸਮਝਦਾ ਕਿ ਮੈਂ ਪਵਿੱਤਰ ਹੋ ਗਿਆ, ਗੱਲ ਬਣ ਗਈ ਹੈ। ਸਤਿਗੁਰੂ ਬਾਣੀ ਵਿੱਚ ਇੱਕ ਥਾਂ ਤੇ ਫੁਰਮਾਨ ਕਰਦੇ ਆ, ਕਹਿੰਦੇ ਨੇ ਪਾਪ ਕਰੇ ਪੰਚਾਂ ਕੇ ਬਸ ਰੇ। ਕਹਿੰਦੇ ਨੇ ਸਾਰੇ ਲੋਕ ਅਸੀਂ ਕੀ ਕਰਦੇ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵੱਸ ਵਿੱਚ ਮਾੜੇ ਕੰਮ ਕਰਦੇ ਆ। ਫਿਰ ਤੀਰਥ ਨਹਾਏ ਕਹੇ ਸਭ ਉਤਰੇ, ਕਿ ਵੀ ਲਾਉਣੇ ਕਹਿੰਦੇ ਸਭ ਉਤਰ ਗਏ। ਫਿਰ ਕੀ ਕਰਦੇ ਆ, ਕਹਿੰਦੇ ਨੇ ਬਹੁਤ ਕਮਾਵੇ ਹੋਏ ਨਿਸ਼ੰਕ ਮੁੜ ਕੇ ਆਣ ਕੇ ਉਹ ਕੁਝ ਫਿਰ ਨਿਸ਼ੰਕ ਹੋ ਕੇ ਕਰੀ ਜਾਂਦੇ ਕਿ ਪਿਛਲੇ ਲਾਭ ਤੇ ਹੁਣ ਅਗਲੇ ਫਿਰ ਸਹੀ, ਨਤੀਜਾ ਕੀ ਹੋਏਗਾ? ਕਹਿੰਦੇ ਨੇ ਜਮਪੁਰ ਬਾਂਧ ਖਰੇ ਕਾਲੰਕ। ਕਹਿੰਦੇ ਨੇ ਇਹੋ ਜਿਹਾ ਮਨੁੱਖ ਕਿੰਨੀ ਚਰਨ ਆਉਂਦਾ ਰਹੇ, ਕੁਝ ਨਹੀਂ ਕਰਦਾ ਰਹੇ, ਉਹ ਮੌਤ ਦੇ ਵੱਸ ਵਿੱਚ ਜੰਮਣ ਮਰਨ ਦੇ ਵੱਸ ਵਿੱਚ ਪਏਗਾ, ਕਾਲ ਦੀ ਗੋਦ ਵਿੱਚ ਜਾਏਗਾ, ਉਸ ਬੰਦੇ ਦੀ ਇਹ ਗਤੀ ਕਦੇ ਮੁੱਕ ਨਹੀਂ ਸਕਦੀ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਜੇ ਲੱਖਾਂ ਵਾਰੀ ਹੀ ਮੈਂ ਪਵਿੱਤਰਤਾ ਧਾਰਨ ਕਰਾਂ ਤਾਂ ਜਿਹੜੀ ਇਹ ਮਨ ਦੀ ਪਵਿੱਤਰਤਾ ਹੈ ਨਾ ਉਹ ਇਸ ਸਾਧਨ ਨਾਲ ਬਿਲਕੁਲ ਨਹੀਂ ਹੋ ਸਕਦੀ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਿੱਖ ਨੇ ਕੀ ਕਰਨਾ, ਨਾਮ ਜਪ ਕੇ ਸ਼ਬਦ ਬਾਣੀ ਦੀ ਵਿਚਾਰ ਕਰਕੇ ਤੇ ਆਪਣੇ ਅੰਦਰ ਦੀ ਮੈਲ ਜਿਹੜੀ ਹੈ ਉਸ ਨੂੰ ਧੋਣ ਦਾ ਯਤਨ ਕਰਨਾ। ਅੱਗੇ ਚੱਲ ਕੇ ਗੁਰੂ ਸਾਹਿਬ ਇਸ ਸਾਧਨ ਦੀ ਫਿਰ ਵਿਆਖਿਆ ਕਰਨਗੇ, ਜਿੱਥੇ ਤੀਰਥ ਨਾਵਾਂ ਜੇਤ ਸਭਾਵਾਂ ਉਹਦੇ ਚ ਫਿਰ ਇਹ ਸੰਕੇਤ ਦੋਗੇ, ਇਸ ਤੋਂ ਅੱਗੇ ਵੀ ਜਾ ਕੇ ਗੱਲ ਆਏਗੀ। ਇੱਥੇ ਸਤਿਗੁਰੂ ਕਹਿੰਦੇ ਨੇ ਕਿ ਜਿਹੜੀ ਬਾਹਰ ਦੀ ਪਵਿੱਤਰਤਾ ਹੈ ਨਾ ਸੋਚ ਹੈ, ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਪਾਠ ਕਰਨ ਲੱਗਿਆ ਹਮੇਸ਼ਾ ਇਹ ਧਿਆਨ ਰੱਖਣਾ ਹੈ ਕਿ ਸੋਚਿਆ ਸੋਚ ਨੂੰ ਪਾਠ ਨਹੀਂ, ਸੋਚਿਆ ਸੋਚ ਨੂੰ ਕੋਈ ਪਾਠ ਨਹੀਂ। ਤ੍ਰਿਤੀ ਦੀਆਂ ਦਰਾਵਾਂ ਜੇ ਤੁਸੀਂ ਨਹੀਂ ਬੋਲਦੇ ਤਾਂ ਅਨੰਤ ਪਏਗਾ। ਇਹ ਵਿਆਕਰਨਕ ਲੋਕੇ ਹਨ ਔਰ ਜ਼ਬਾਨੀ ਜ਼ਬਾਨੀ ਇਹਨਾਂ ਦਾ ਸਮਝਾਉਣਾ ਬਹੁਤ ਔਖਾ ਹੈ। ਸੋਚਿਆ ਥੋਕ ਨਾ ਹੋ ਗਈ ਜੇ ਸੋਚੀ ਲੱਖ ਵਾਰ, ਲੱਖ ਵਾਰ ਵੀ ਰੱਖਣਾ ਪਾਠ ਨਹੀਂ ਹੈ। ਇਸ ਪੰਕਤੀ ਦੇ ਚਾਰ ਹਿੱਸੇ ਹੋਣਗੇ, ਥੋਕ ਹੈ ਪਈ ਲੱਖ ਦਾਨ ਵਿੱਚ ਹੋਏਗਾ, ਸੋਚ ਨਾ ਹੋ ਗਈ ਜੇ ਸੋਚੀ ਲੱਖ ਵਾਰ। ਅਸੀਂ ਬਹੁਤ ਚਿਰ ਤੋਂ ਇਸ ਮਸਿਆ ਲੈ ਕੇ ਬੈਠੇ ਸਾਂ, ਸਨ ਪੁਰਾਤੀ ਵਿੱਚ ਕੁਛ ਵੀ ਸੀਤਲੀ ਤੇ ਕੁੰਝ ਰੋਡ ਤੇ ਇਸ ਤਰ੍ਹਾਂ ਦੇ ਛਾਪੜੇ ਜਾਣ ਜਿਹਦੇ ਚ ਪਾਗ ਤੇ ਸੁਲਮ ਰੱਖਿਆ ਜਾਏ, ਇਸ ਢੰਗ ਨਾਲ ਉਹਨਾਂ ਦੀ ਛਪਾਈ ਕੀਤੀ ਹੈ ਜਿੱਥੇ ਖੈਰ ਮੈਂ ਉੱਥੇ ਸਪੇਸ ਦਿੱਤੀ ਜਾਏ, ਵਰਫਾ ਦਿੱਤਾ ਜਾਏ, ਦਰੜਾ ਛੱਡੀ ਜਾਏ। ਤਾਂ ਉਹ ਰੂਟ ਤੇ ਅਸੀਂ ਛਾਪੇ ਤੇ ਉਹਨਾਂ ਨੂੰ ਬਹੁਤ ਲੋਕਾਂ ਨੇ ਪਸੰਦ ਕੀਤਾ, ਕਿਉਂਕਿ ਪਾਸ ਕਰਨ ਵਿੱਚ ਉਹਦੇ ਨਾਲ ਸਬਕ ਵਾਲੇ ਪਤੇ ਨੇ ਸਮਝਣ ਦੀ ਕੋਸ਼ਿਸ਼ ਕਰਨੀ ਉਹਨੂੰ ਸਹੂਲਤ ਹੋ ਗਈ। ਨਿਕਲ ਜੀ ਦਲ ਵੱਲੋਂ ਉਸ ਗੁਟਕੇ ਛਪੇ ਮੈਂ 84 ਵਿੱਚ ਗੁਟਕਾ ਤਿਆਰ ਕੀਤਾ ਸੀ। ਉਹਨਾਂ ਦੀ ਸੀਤੀ ਵੀ ਹੈ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਹੈ ਉਹਨੂੰ ਕੋਟੀਆਂ ਵਿੱਚ ਇਸ ਢੰਗ ਨਾਲ ਛਾਪਿਆ ਜਾਵੇ। ਮੇਰੇ ਕੋਲ ਬੜਾ ਲੰਮਾ ਪ੍ਰੋਜੈਕਟ ਹੈ, ਫਿਰ ਮੇਰਾ ਕੱਲ੍ਹ ਪਿਆਉਣ ਵਾਲੇ ਸਮੇਂ ਅੰਦਰ ਕਦੇ ਵਕਤ ਮਿਲਿਆ
ਫਿਰ ਇਹ ਕੰਮ ਜਿਹੜਾ ਫਿਰ ਚੜ੍ਹ ਜਾਏਗਾ, ਕਿਉਂਕਿ ਲੋਕਾਂ ਨੂੰ ਪਾਠ ਕਰਨ ਵਿੱਚ ਹੋਰ ਮੁਸ਼ਕਿਲ ਹੈ ਔਰ ਗਲਤ ਪਾਠ ਆਮ ਤੌਰ ਤੇ ਬਣਾ ਹੈ।
ਸਤਿਗੁਰੂ ਕਹਿੰਦੇ ਨੇ ਸੋਚਿਆ ਸੋ ਗੁਨਾ ਹੋ ਰਹੀ ਜੇ ਸੋਚੀ
ਲਾਭਰਵਾਰ ਕਰਨੀਰ ਦਾ ਸਾਗਲ ਕਿਪਰੈ ਚੁੱਪ ਨਾ ਹੋ ਗਈ। ਹੁਣ ਬਾਹਰੋਂ ਤਾਂ ਬੰਦਾ ਚੁੱਪ ਕਰ ਗਿਆ ਤੇ ਇਦਾਂ ਦੀ ਮੌਤ ਤੱਕ ਧਾਰਨ ਕਰ ਲੈਂਦੇ ਆ ਤੇ ਮੈਨੂੰ ਤਾਂ ਬੋਲਣਾ ਨੀ ਜੀਨ ਬੰਦਗੀ ਹੈ। ਕਿਲਾ ਇਤਰਾਰ ਵੀ ਬੜਾ ਅਜੀਬ ਇਸ਼ਤਿਹਾਰ ਪੜਿਆ
ਅੰਦਰ ਜੀ ਕੀ ਹੋ ਰਿਹਾ ਮੌਨ ਘਾਤ ਪਠਾਨ ਪਾਠ ਹੁਣ ਪਾਠ ਦਾ ਅਰਥ ਵੀ ਹੈ ਬੋਲ ਕੇ ਕਰਨਾ
ਪਾਠ ਦਾ ਅਰਥ ਵੀ ਹੈ ਜੇ ਕੁਝ ਪੜ੍ਹਨਾ ਹੈ ਉਚਾਰਨ ਕਰਨਾ ਹੈ
ਫਿਰ ਉਹ ਕਹਿੰਦੀ ਮੌਨ ਘਾਤ ਪਠਾਨ ਪਾਠ ਕੀ ਅਸਰ ਚ ਪਹਿਲਾਂ ਗੱਲ ਕੀ ਕਿ ਸਾਧ ਜੀ ਦੇ ਯਾਰ ਹੁੰਦੀ ਆ ਅਸੀਂ ਆਪਣੇ ਧਰਮ ਹੀ ਨਹੀਂ ਉਹਦੇ ਵਿੱਚ ਪਾ ਰਹੇ ਹਾਂ ਉਹਦੇ ਵਰਗਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਕਿ ਉਹ ਗੁਰੂ ਸਾਹਿਬ ਨੇ ਸਾਨੂੰ ਕੱਢਿਆ ਸੀਗਾ ਪਰ ਅਸੀਂ ਉਹ ਉਸ ਪਾਸੇ ਜਾ ਰਹੇ ਹਾਂ ਇਹ ਕਹਿੰਦੇ ਕਿ ਤੁਸੀਂ ਉਹ ਰੇ ਵੱਡਾ ਵੱਡਾ ਕੰਮ ਕਰਦੇ ਹੈ ਜੀ ਵੱਡਾ ਹੀ ਹੈ ਅਸੀਂ ਮੰਨਦੀ ਹੈ ਸਤਿਗੁਰੂ ਕਹਿੰਦੇ ਨੇ ਕਿ ਤੁਰਤ ਹੈ ਤੁਰਪਰਤ ਹੋ ਗਈ
ਬਾਹਰ ਦੀ ਕੁਪਰਲ ਅੰਦਰ ਦੀ ਚੁੱਪ ਨਹੀਂ ਮਨੁੱਖ ਨਹੀਂ ਹੁੰਦੀ ਔਰ ਕੀ ਥਾਰੇ ਦੇਖੇ ਚੁੱਪ ਕਰਕੇ
ਮੈਂ ਰਹਿਤ ਬੰਦਾ ਬੋਲ ਰਿਹਾ ਮਹਿੰਦਰ ਵੀ ਕਮਸਕਾਰ ਚੱਲਦੇ ਮੈਂ ਸੋਚ ਰਿਹਾ ਕੀ ਹੈ ਨਾ ਨਹੀਂ ਰਹਿਣਾ ਮਹਿੰਦਰ ਵੀ ਚੱਲ ਰਹੇ ਕੀ ਆ ਰਿਹਾ ਕੀ ਨਹੀਂ ਕਹਿ ਰਿਹਾ
ਬੋਲ ਰਹੇ ਅੰਦਰੋਂ ਸੀ ਅੰਦਰੋਂ ਕੋਈ ਚੁੱਪ ਨਹੀਂ ਆ
ਇਹ ਰਾਜ ਅਲਾ ਇੱਕ ਵਾਰੀ ਮੱਧ ਪ੍ਰਦੇਸ਼ ਵਿੱਚ ਜਬਲਪੁਰ ਗਿਆ ਤੇ ਉੱਥੇ ਮਹੇਸ਼ ਯੋਗੀ ਦਾ ਇੱਕ ਆਸ਼ਰਮ ਪੈਂਦਾ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ 300 ਸਾਲਾ ਪੁਰਬ ਮਨਾ ਰਹੇ ਸੀਗੇ ਉੱਥੇ ਪਹੁੰਚੇ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਉਹਨਾਂ ਦਾ ਆਸ਼ਰਮ ਹੈਗਾ ਨਾ ਤੇ ਚਲੋ ਦੇਖਦੇ ਹਾਂ ਫਿਰ ਇੱਧਰ ਫਿਰ ਦੇਖੀ ਲੈਂਗੇ ਇੱਥੇ ਕਹਿੰਦੇ ਯਾਰ ਉੱਥੇ ਪੰਜਾਬੀ ਸਾਧ ਸੀ ਉਹਨਾਂ ਦੇ ਆਸ਼ਰਮ ਵਿੱਚ ਫਿਰ ਉਹ ਗੱਲ ਸੇਵਕ ਕਰ ਵੀ ਇਹਨੇ ਜੀ 12 ਸਾਲ ਲਈ ਹਿਮੋਨ ਧਾਰਨ ਕੀਤਾ ਹੋਇਆ ਮੇਰਾ ਸਿਰ ਨਹੀਂ ਵਰਮ ਕਰ ਰਿਹਾ ਕਿ 12 ਸਾਲ ਲਈ ਇਹ ਨਾਲ ਬੋਲ ਰਹਾ ਨਹੀਂ ਮੈਂ ਕਿਹਾ ਇਸ ਤਾਂ ਗੱਲਬਾਤ ਕਰਨੀ ਚਾਹੁੰਦੇ ਹਾਂ ਧਾਰਮਿਕ ਬੰਦੇ ਨੇ ਕੁਛ ਧਾਰਮਿਕ ਵਿਚਾਰ ਕਰਾਂਗੇ ਕਹਿਣ ਲੱਗੇ ਫਿਰ ਇੱਕ ਸਾਧਨ ਹੈਗਾ ਇਹਨਾਂ ਨੇ ਸਲੇਟ ਰੱਖੀ ਹੈ ਕੋਲ ਉਸ ਤੁਸੀਂ ਆਪਣਾ ਸਵਾਲ ਕਰੋ ਸੁਣ ਤੇ ਲੈਣਗੇ ਨਾ ਮਾਫ ਕਰਨਾ ਅੰਦਰੋਂ ਮੂੰਹ ਬੰਦ ਕਰ ਲਿਆ ਹੁਣ ਕੰਨ ਜਿਹੜੇ ਨੇ ਕੁਦਰਤ ਨੇ ਬੜਾ ਕ੍ਰਿਸ਼ਮਾ ਕੀਤਾ ਹੈ ਕਿ ਕੰਨ ਤੁਹਾਨੂੰ ਖੋਲਣੇ ਨਹੀਂ ਪੈਂਦੇ ਆਟੋਮੈਟਿਕ ਖੁੱਲੇ ਹੋਏ ਨੇ ਤਾਂ ਖੈਰ ਕਹਿੰਦੇ ਸੁਣ ਲੈਣਗੇ ਤੇ ਤੁਹਾਡੇ ਸਵਾਲ ਦਾ ਜਵਾਬ ਸਲੇਟ ਤੇ ਦੇਣਗੇ ਹੁਣ ਮੁਸ਼ਕਿਲ ਇਹ ਵਾ ਵੀ ਸਲੇਟ ਤੇ ਕਿੰਨਾ ਕੁਛ ਲਿਖ ਸਕਦੇ ਆ ਕਿੰਨਾ ਕੁ ਜਵਾਬ ਦੇਣਗੇ ਤੂੰ ਉਹ ਬੋਲਣਾ ਚਾਹੁੰਦਾ ਮੈਂ ਉਹਦੀ ਦਸ਼ਾ ਦੇਖੀ ਦਸ਼ਾ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋਇਆ ਉਹ ਬੋਲਣ ਤੇ ਚਾਹੁੰਦਾ ਗੱਲ ਤਫਸੀਲ ਕਰਨਾ ਚਾਹੁੰਦਾ ਸਾਨੂੰ ਦੱਸਣਾ ਚਾਹੁੰਦਾ ਲੇਕਿਨ ਉਹ ਪ੍ਰਣ ਕਰ ਬੈਠਾ ਕੁਚੋਗਾ ਫਸ ਗਿਆ ਦੋ ਚਾਰ ਅੱਖਰ ਲਿਖਦਾ ਹੁਣ ਕੀ ਸਾਰਾ ਕੁਝ ਤੇ ਲਿਖਿਆ ਨਹੀਂ ਜਾ ਸਕਦਾ ਮੈਂ ਕਿਹਾ ਸੰਤ ਜੀ ਕਿਹੜੇ ਸਾਹਿਬ ਵਿੱਚ ਪੈ ਗਏ ਤੁਸੀਂ ਹੱਸ ਪਿਆ ਕਹਿਣ ਲੱਗਾ ਮਜਬੂਰੀ ਹੈ ਹੁਣ ਕਹਿ ਬੈਠਾ ਹੁਣ ਜੇ ਮੈਂ ਤੋੜ ਦੇਣਾ ਤੇ ਮੇਰਾ ਤਾਂ ਸਾਰਾ ਸਾਰੀ ਪੂਜਾ ਪ੍ਰਤਿਸ਼ਠਾ ਸਾਰੀ ਮਿੱਟੀ ਚ ਮਿਲ ਜਾਏਗੀ ਲੋਕੀ ਆਖਣਗੇ ਵੀ ਇਹਨੇ ਤੇ ਪ੍ਰਣ ਕੀਤਾ ਸੀ ਤੋੜ ਦਿੱਤਾ ਬੰਦਾ ਸੁੱਤਾ ਫਸਦਾ ਕਈ ਵਾਰੀ ਤੇ ਧਰਮ ਇਸ ਤਰ੍ਹਾਂ ਕਸੂਤੇ ਫਸ ਕੇ ਨਹੀਂ ਨਿਭਾਇਆ ਜਾਂਦਾ ਧਰਮ ਤਾਂ ਅੰਤਰ ਆਤਮਾ ਦੀ ਚੀਜ਼ ਹੈ ਯਾਦ ਰੱਖਣਾ ਲੋਕ ਦਿਖਾਵੇ ਲਈ ਵੀ ਲੋਕੀ ਮੈਨੂੰ ਧਰਮੀ ਕਹਿਣ ਉਹਦੇ ਲਈ ਕੋਈ ਧਰਮ ਕਰਦਾ ਤਾਂ ਉਹ ਆਪਣੇ ਲਈ ਬਿਲਕੁਲ ਨਹੀਂ ਉਹ ਲੋਕਾਂ ਲੋਕ ਦਿਖਾਵਾ ਹੈ ਉਹਦੇ ਨਾਲ ਤਾਂ ਉਹਨੂੰ ਅਸੀਂ ਧਰਮ ਪਖੰਡ ਰਹਿੰਦੇ ਹਾਂ ਉਹ ਧਰਮ ਨਹੀਂ ਧਰਮ ਤਾਂ ਅੰਦਰ ਦਾ ਭਰਮ ਦਾ ਅਰਥ ਪਤਾ ਕੀ ਹੈ ਅੰਦਰ ਦਾ ਆਤਮਾ ਦਾ ਸੁਭਾਅ ਆਪੇ ਦਾ ਸੁਭਾਅ ਪਰ ਮਾਫ਼ ਕਰਨਾ ਆਤਮਾ ਕਿਸੇ ਦਾ ਲਿਹਾਜ਼ ਨਹੀਂ ਕਰਦੀ ਉਹ ਸਾਨੂੰ ਵੀ ਦੱਸਦੀ ਬੰਦਿਆਂ ਤੋਂ ਪਖੰਡ ਕਰ ਰਿਹਾ ਇਹ ਠੀਕ ਹੈ ਤੁਸੀਂ ਸੁਣਦੇ ਨਹੀਂ ਆਵਾਜ਼ ਨਹੀਂ ਸੁਣਦੇ ਪਰਵਾਹ ਨਹੀਂ ਕਰਦੇ ਉਹਦੀ ਉਹ ਤਾਂ ਸਾਡੇ ਮੂੰਹ ਦੇ ਵਿੱਚ ਪਿੱਟ ਮਾਰਦੀ ਤੂੰ ਕੀ ਕਰਨ ਲੱਗਾ ਤਾਂ ਸਤਿਗੁਰੂ ਕਹਿੰਦੇ ਨੇ ਕਿ ਬਾਹਰ ਤੋਂ ਚੁੱਪ ਕਰਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਗੌਰ ਗੱਲ ਹੀ ਲਿਖੀ ਹੈ ਉਹ ਕਹਿੰਦੇ ਨੇ ਵੀ ਜੇ ਚੁੱਪ ਕਰਨ ਨਾਲ ਗੱਲ ਬਣ ਜਾਵੇ ਮੌਨ ਪ੍ਰਤ ਧਾਰਨ ਕੀਤੇ ਹੀ ਮੁਕਤੀ ਦਾ ਕੋਈ ਸਾਧਨ ਲੱਭ ਜਾਏ ਤਾਂ ਉਹ ਕਹਿੰਦੇ ਨੇ ਤਰਵਰ ਸਦੀਵ ਮੌਨ ਸਾਤੇ ਹੀ ਮਰਤ ਹੈ ਵਕਤ ਮਿਲਿਆ ਤਾਂ ਅਕਾਲ ਉਸਤਤ ਵਿੱਚ ਜਿਹੜੇ ਇਸ ਤਰ੍ਹਾਂ ਦੇ ਕਬਰਿਤ ਨੇ ਨਾ ਜਿਹੜੇ ਪਰਛੇ ਲਾਹ ਕੇ ਰੱਖ ਦਿੰਦੇ ਪਖੰਡ ਦੇ ਉਹ ਤੁਹਾਡੇ ਨਾਲ ਸਾਂਝੇ ਕਰਾਂਗਾ ਸਤਿਗੁਰੂ ਕਹਿੰਦੇ ਨੇ ਤਰਵਰ ਸਦੀਵ ਮੌਨ ਸਾਦੇ ਹੀ ਮਰਤ ਹੈ ਜਿਹੜੇ ਲੋਕ ਕਦੇ ਬੋਲਦੇ ਨੇ ਪੱਥਰ ਕਦੇ ਬੋਲਦੇ ਨੇ ਉਹ ਤਾਂ ਸਾਡੇ ਨਾਲੋਂ ਬਹੁਤ ਜ਼ਿਆਦਾ ਜੰਮਦੇ ਜੀ ਮੌਨ ਪ੍ਰਤ ਅੰਤ ਤੱਕ ਮੌਨ ਪ੍ਰਤ ਚੱਲਦਾ ਹੈ ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਅਕਾਲ ਪੁਰਖ ਨੇ ਜੇ ਸਾਡੇ ਕੋਲੋਂ ਮੌਨ ਹੀ ਕਰਾਉਣਾ ਹੁੰਦਾ ਜ਼ੁਬਾਨ ਕਾਹਦੇ ਲਈ ਦਿੰਦਾ ਪੱਥਰ ਬਣਾ ਕੇ ਸੁੱਟ ਦਿੰਦਾ ਕਿਤੇ ਵੀ ਚਲੋ ਠੀਕ ਹੈ ਪੈ ਰਹੋ ਤਾਂ ਸਤਿਗੁਰੂ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਏ ਰਹਾਂ ਲਿਵ ਤਾੜ
ਜਿਹਨੇ ਚੁੱਪ ਧਾਰਨ ਕਰਨ ਨਾਲ ਵੀ ਅੰਦਰੋਂ ਮਨ ਚੁੱਪ ਨਹੀਂ ਹੁੰਦਾ, ਭਾਵੇਂ ਮੈਂ ਇੱਕ ਰਸ ਸਮਾਧੀ ਲਾ ਕੇ ਕਿੰਨਾ ਚਿਰ ਬੈਠਾ ਰਵਾਂ, ਅੰਦਰ ਦੀ ਚੁੱਪ ਨਹੀਂ ਬਣਦੀ, ਅੰਦਰ ਖਾਮੋਸ਼ ਨਹੀਂ ਹੁੰਦਾ। ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਕਿ ਪਹਿਲਾ ਸਾਧਨ ਤੇ ਬਾਹਰੋਂ ਸੁੱਚ ਪਿੱਠ ਦਾ ਚੱਕਰ ਚਲਾ ਦੇਣਾ, ਦੂਸਰਾ ਸਾਡੇ ਵਿੱਚ ਵੀ ਚੱਲ ਪਿਆ, ਸਾਡੇ ਵਿੱਚ ਵੀ ਸਿੱਖਾਂ ਵਿੱਚ ਗੱਲ ਨਹੀਂ ਸੀ। ਹਾਲਾਂਕਿ ਸੰਗਤ ਔਰ ਪੰਥ ਦੀ ਮਰਿਆਦਾ ਇਸ ਗੱਲ ਨੂੰ ਪ੍ਰਗਟ ਕਰਦੀ ਹੈ ਕਿ ਸਿੱਖਾਂ ਵਿੱਚ ਸੁੱਚ ਪਿੱਠ ਦੀ ਕੋਈ ਕਹਾਣੀ ਨਹੀਂ ਹੈ, ਲੇਕਿਨ ਸਾਡੇ ਵਿੱਚ ਵੀ ਚੱਲ ਪਿਆ, ਅਸੀਂ ਦੇਖੀ ਹੁੰਦੇ ਹਾਂ ਜੀ। ਉਹ ਕਹਿੰਦੇ ਦੂਜੇ ਦਾ ਭਾਂਡਾ ਨਹੀਂ ਵਰਤਣਾ, ਦੂਜਾ ਲੰਗਰ ਅਸੀਂ ਵੱਖਰਾ ਆਪਣਾ ਲੰਗਰ ਬਣਾਵਾਂਗੇ, ਸ਼ਾਇਦ ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਉਹਨਾਂ ਲੋਕਾਂ ਨੇ, ਗੁਰੂ ਗ੍ਰੰਥ ਸਾਹਿਬ ਨਹੀਂ ਪੜਿਆ ਉਹਨਾਂ ਲੋਕਾਂ ਨੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਤਾਂ ਇਹਨਾਂ ਚੀਜ਼ਾਂ ਨੂੰ ਖੰਡਨ ਕਰਦੀ ਹੈ। ਕਹਿੰਦੇ ਤਾਂ ਕੋਈ ਮਤਲਬ ਹੀ ਨਹੀਂ, ਜੇ ਮਨੁੱਖਤਾ ਨਾਲ ਤੁਹਾਡੀ ਨਫ਼ਰਤ ਹੈ ਤੇ ਮਾਫ ਕਰਨਾ, ਜਿਸ ਬਾਪ ਦੇ ਬੱਚਿਆਂ ਨੂੰ ਅਸੀਂ ਨਫ਼ਰਤ ਕਰਦੇ ਹਾਂ ਉਸ ਬਾਪ ਨਾਲ ਦੋਸਤੀ ਨਹੀਂ ਪਾਈ ਜਾ ਸਕਦੀ, ਇਹ ਬਹੁਤ ਕਠਿਨ ਹੈ, ਮੁਸ਼ਕਲ ਗੱਲ ਹੈ। ਸੋਈਆ ਹੈ, ਉਦਮ ਕਰ ਲਾ ਅੱਗੇ ਬਹੁ ਭਾਂਤੀ, ਵਿੱਚ ਰਹਿ ਅਨਕ ਸ਼ਾਸਤਰ ਬਹੁ ਖਟੂਗਾ, ਭਸਮ ਲਗਾਏ ਤੀਰਥ ਕੋ ਪ੍ਰਮਤੇ, ਸੂਖਮ ਦੇਹ ਬੰਧਿਆ ਬਹੁ ਜਟੂਗਾ। ਉੱਥੇ ਆਉਂਦਾ ਹੈ ਪੂਜਾ ਚੱਕਰ ਕਰਤ ਸੋਮ ਪਾਕਾ, ਸੋਮ ਪਾਪ ਦਾ ਮਤਲਬ ਸਵਯੰ ਪਾਪ, ਮੈਂ ਆਪਣੀ ਰਸੋਈ ਆਪ ਬਣਾਉਣਾ, ਖੰਡਨ ਕੀਤਾ। ਹੋਰ ਵੀ ਕਈ ਪ੍ਰਮਾਣ ਮਿਲਣਗੇ, ਜੇ ਮੈਂ ਪ੍ਰਮਾਣ ਹੀ ਦੇਣ ਲੱਗਾ ਤਾਂ ਬਹੁਤ ਪ੍ਰਮਾਣ ਨੇ, ਲੇਕਿਨ ਮੈਂ ਸਿਰਫ ਮੂਲ ਗੱਲ ਤੁਹਾਡੇ ਨਾਲ ਸਾਂਝੀ ਕਰਨੀ, ਜਿਹਨੇ ਪ੍ਰਮਾਣ ਲੱਭਣੇ ਨੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ, ਆਪੇ ਲੱਭ ਜਾਣਗੇ। ਤਾਂ ਸਤਿਗੁਰੂ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਿਵ ਤਾਰ, ਤੇ ਅਗਲੀ ਪੰਕਤੀ ਹੈ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਕੁੜੀਆਂ ਭਾਰ। ਹੁਣ ਕਈ ਮਨੁੱਖ ਸੋਚਦੇ ਨੇ ਕਿ ਸੰਸਾਰ ਦੇ ਪਦਾਰਥ ਜਿਹੜੇ ਨੇ ਨਾ, ਇਹਨਾਂ ਨੂੰ ਮੈਂ ਇੱਕ ਵਾਰੀ ਚੰਗੀ ਤਰ੍ਹਾਂ ਵਰਤ ਲਵਾਂ ਤੇ ਫਿਰ ਮੇਰਾ ਮਨ ਰੱਜ ਜਾਏਗਾ। ਇੱਥੇ ਭੁੱਖ ਹੜਤਾਲ ਕਰਨ ਦਾ ਕੋਈ ਮਤਲਬ ਨਹੀਂ ਹੈਗਾ, ਕੋਈ ਸਮਝੇ ਕਿ ਗੁਰੂ ਸਾਹਿਬ ਕਹਿੰਦੇ ਨੇ ਭੁੱਖੇ ਰਹਿਣ ਦੀ ਗੱਲ, ਭੁੱਖੇ ਰਹਿਣ ਦੀ ਗੱਲ ਨਹੀਂ ਹੈ। ਕਹਿੰਦੇ ਨੇ ਕਿ ਜੇ ਮੈਂ ਬੰਨਾ ਕੁੜੀਆਂ ਭਾਰ, ਕਈ ਢੇਰ ਕੁੜੀਆਂ ਦੇ ਪਦਾਰਥ ਜਿਹੜੇ ਨੇ ਉਹ ਕਈ ਭਾਰ ਇਕੱਠੇ ਕਰ ਲਵਾਂ, ਬਹੁਤ ਸਾਰੇ ਵਜ਼ਨ ਜੋੜ ਲਵਾਂ, ਕਿ ਆ ਵੀ ਮਕਾਨ ਮੇਰਾ, ਆਕਾਰ ਮੇਰੀ ਹੈ, ਕੱਪੜੇ ਮੇਰੇ। ਔਰ ਕਈ ਵਾਰੀ ਬੰਦਾ ਜਿਹੜਾ ਨਾ ਇਤਨਾ ਕੁਝ ਜਮ੍ਹਾਂ ਕਰ ਲੈਂਦਾ, ਕੁਛ ਸਮਾਨ ਦੇ ਪਦਾਰਥਾਂ ਦੇ ਢੇਰ ਥੱਲੇ ਆਪ ਦਬਿਆ ਜਾਂਦਾ, ਕਈ ਵਾਰੀ ਉਹ ਸਾਰੇ ਕੱਪੜੇ ਵਰਤ ਨਹੀਂ ਸਕਦਾ, ਸਾਰੇ ਭੋਜਨ ਖਾ ਨਹੀਂ ਸਕਦਾ, ਸਾਰੇ ਪਦਾਰਥ ਵਰਤ ਨਹੀਂ ਸਕਦਾ, ਇਸ ਤਰ੍ਹਾਂ ਉਲਝ ਜਾਂਦਾ। ਤੇ ਸਤਿਗੁਰੂ ਕਹਿੰਦੇ ਨੇ ਕਿ ਇਹ ਬੰਦਾ ਕੀ ਹੈ, ਕਹਿੰਦੇ ਨੇ ਇਹ ਬੰਦਾ ਭੁੱਖ ਦੇ ਅਧੀਨ ਹੈ। ਇੱਥੇ ਭੁੱਖਿਆਂ ਦਾ ਮਤਲਬ ਹੈ ਭੁੱਖ ਦੇ ਅਧੀਨ ਰਹਿਣ ਨਾਲ, ਭੁੱਖ ਦੇ ਵਸ ਵਿੱਚ ਰਹਿਣ ਨਾਲ, ਕਿ ਆ ਵੀ ਚੀਜ਼ ਹਰ ਵੇਲੇ ਖਾਊ ਖਾਊ, ਹਰ ਵੇਲੇ ਆ ਵੀ ਮੇਰਾ ਆ ਵੀ ਮੇਰਾ, ਇਸ ਚੱਕਰ ਵਿੱਚ ਪਿਆ ਰਹਿਣਾ, ਤ੍ਰਿਸ਼ਨਾ ਦੇ ਅਧੀਨ ਰਹਿਣਾ। ਕਈ ਲੋਕ ਸੋਚਦੇ ਕਿ ਸੰਸਾਰ ਦੇ ਪਦਾਰਥ ਸਾਰੇ ਵਰਤ ਲਵਾਂਗੇ, ਫਿਰ ਚੰਗੀ ਤਰ੍ਹਾਂ ਸਾਡਾ ਮਨ ਤ੍ਰਿਪਤ ਹੋ ਜਾਵੇਗਾ ਤੇ ਫਿਰ ਅਸੀਂ ਇਸ ਰਸਤੇ ਉੱਤੇ ਤੁਰਾਂਗੇ। ਕਿਉਂਕਿ ਸਮਾਂ ਸਮਾਪਤ ਹੈ, ਇਹਦੇ ਸੰਬੰਧ ਵਿੱਚ ਕੁਝ ਹੋਰ ਬੇਨਤੀਆਂ ਮੈਂ ਫਿਰ ਕੱਲ੍ਹ ਦੇ ਟਾਈਮ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗਾ, ਕਿਉਂਕਿ ਮੈਂ ਛੇਤੀ ਛੇਤੀ ਗੱਲ ਨੂੰ ਮੁਕਾ ਕੇ ਦੌੜਨ ਦੀ ਕੋਸ਼ਿਸ਼ ਨਹੀਂ ਕਰਨੀ, ਯਤਨ ਕਰਨਾ ਕਿ ਕੋਈ ਗੱਲ ਸਾਡੀ ਸਮਝ ਵਿੱਚ ਆ ਸਕੇ। ਤਾਂ ਅੱਜ ਦੀ ਗੱਲ ਜਿਹੜੀ ਹੈ, ਅੱਜ ਦਾ ਵਿਚਾਰ ਹੈ, ਉਹ ਇੰਨੀ ਅੱਖਰਾਂ ਨਾਲ ਹੀ ਮੈਂ ਸਮਾਪਤ ਕਰਦਾ ਹਾਂ। ਤੇ ਸਤਿਗੁਰੂ ਰਹਿਮਤ ਕਰਨ ਕਿ ਅਸੀਂ ਉਹਨਾਂ ਦੀ ਬਾਣੀ ਨੂੰ ਪੂਰੀ ਇਮਾਨਦਾਰੀ ਨਾਲ, ਪੂਰੇ ਧਿਆਨ ਨਾਲ ਸਮਝ ਕੇ ਤੇ ਉਸ ਨੂੰ ਜ਼ਿੰਦਗੀ ਵਿੱਚ ਵਰਤਣ ਦੀ ਕੋਸ਼ਿਸ਼ ਕਰ ਸਕੀਏ। ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਤੇਰਾ ਕਿਤੇ ਨਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਪਰਮ ਸਤਿਕਾਰਯੋਗ ਸਤਿਗੁਰੂ ਜੀ ਦੇ ਪਾਵਨ ਦਰਬਾਰ ਵਿੱਚ ਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਸੁਭਾਗ ਅਵਸਰ ਬਖਸ਼ ਕੇ ਬਾਣੀ ਦੇ ਕੀਰਤਨ ਦੁਆਰਾ ਸਾਡੀ ਸੁਰਤ ਨੂੰ ਸ਼ਬਦ ਵਿੱਚ ਜੋੜਿਆ ਹੈ। ਇਸ ਜੁੜੀ ਹੋਈ ਅਵਸਥਾ ਵਿੱਚ ਹੀ ਬਾਣੀ ਦੇ ਭਾਵ ਤੱਕ ਪਹੁੰਚਣ ਦਾ ਯਤਨ ਕਰੀਏ। ਜਪਜੀ ਦੀ ਪਹਿਲੀ ਪੌੜੀ ਵਿੱਚ ਸਤਿਗੁਰੂ ਫੁਰਮਾਨ ਕਰ ਰਹੇ ਹਨ, ਸੋਚੈ सोच न हो गई, जे सोची लख वार चुप है, चुप न हो गई, जे लाए रहा लिवतार, उख्या उख न उतरी, जे बना पुरिया पार, सहस से आनपा लख हो है, ता एक न चले नाल, केव सचियारा होई है, केव कूड़े तुटे पाल, हुकम रजाई चलना नानक लिखया नाड। कौड़ी जी तीसरी पंक्ति दे संबंध विच विचार आरंभ सी। सतगुरु फरमांदे हन, भुखिया भुख ना उतरी, जे बन्ना पुरियां पार, कहिंदे ने भुख दे अधीन रहन नाल, यह मतलब भुखे रहन नाल नहीं, क्योंकि पंक्ति जड़ी है उदा अद्धा हिस्सा दसदा है जे बन्ना पुरियां पार, तो बन्न दा मतलब हुंदा है इकट्ठा करना, भार दा मतलब है वजन बोझ ढेर। इहदे कई किस्म दे मेजरमेंट कोशकारां ने दित्ते आ, कोई किसे तरह गिणदा कोई किसे तरह गिणदा है, मतलब सिर्फ इतना है कि बहुत सारे पदार्थ जड़े ने वो कट्ठे कर ले जाण। कहिंदे ने पुरियां तो मतलब है वख-वख धरतियां, वख-वख सृष्टियां, ये वख-वख इलाकियां दा समान इकट्ठा कर लीए। जे बंदा टूर ते तुरदा कहिंदा कोई सिंगापुरों खरीद लवां, कोई थाईलैंड तो इकट्ठा कर लवां, कुछ अमरीका कनेडा तो, भाव सिर्फ इतना ही है कि वख-वख दिशावां तो वख-वख साधना तो भावे कितना कुछ मनुख इकट्ठा कर लवे, मनुख की जिहड़ी भुख है तृष्णा है वो बिल्कुल बुझदी नहीं, खत्म नहीं होती। बड़ी अजीब गल है, चुल्हा बालदे रहे हैं, हुण भी बालदे ने लोग, ते कितना बालण उस चुल्हे दे अंदर सर जांदा है, रोज कितनियां लकड़ां उहदे च बल जांदियां। उस चुल्हे ने कदे नहीं आखिया भी मेरी बस हो गई, होर ना बालियो। बायन मनुख भी इसे तरह ही है, कितना कुछ इकट्ठा हो जाता है लेकिन ना नहीं करता, कहिंदा नहीं होर ना आवे, ये वखरी गल है, चुकण ना देण अगले या चुकिया ना जावे। एक वार्ता है पुरातन जन्म साखी की मेरे ध्यान में आई, मरदाने ने सोचा एक बारी तो बड़ी भेटा चढ़ती है, लोग बड़े पदार्थ भेट करते ने, ते सतगुरु बड़ी अजीब गल करते ने, ते पदार्थ आउंदे ने ते लोड़वंदा नूं आवाज मार लैंदे ने ते उन्हां में चुका दिंदे ने, असी फिर खाली दे खाली। मन च आया ना ख्याल, कहण लगा जे किते ये दान ना करन ते चंगा ही है ना, वाह वाह समान इकट्ठा हो जाएगा। सतगुरु समझ दे ये बंदा किथे खलोता है। खैर जिक्र है भी अगले पड़ाव उत्ते जिस वेले लोकां ने धार्मिक व्यक्ति जान के सेवा कीती, उपदेश सुने ते पदार्थ फिर इकट्ठे हो गए। सतगुरु सच्चे पातशाह ने ऐरकी उन्हां नूं वंडिया नहीं, तकसीम नहीं कीता, अंदरों मरदाना खुश है कि चंगा होया। हुण जिस वेले चलण लगे पंडा बन गईयां दो, सतगुरु कहिंदे मरदानिया चुक, बड़ा खुश। हुण समझ वाली गल सीगी, जिस वेले चुक लईयां पंडा ते भार बन गया, अगे बड़ा आराम नाल गुरु नानक साहब दे पिछे पिछे नाल नाल तुरया जांदा सीगा, हुण भार पै रिहा ते तुरया जिथे जावे, भार चुक के ते बंदा हौली तुरेगा ना, ते जे भार ज्यादा हो गए ते फिर तां कदम होर हौले पै जाणगे, मरदाना पिछे रहण शुरू हो गया। सतगुरु कहिंदे मरदानिया कदम मिला के क्यों नहीं तुरदा, नाल नहीं चलदा, पैंडा खोटा हो रिहा। आखने लगा महाराज भार है, सतगुरु सच्चे पातशाह कहण लगे भाई ये भार दी तू मंग कीती सी ते तैनू मिल गया, ये चल। आखण लगा जी ये कितना चलिया जा सकता है, सतगुरु सच्चे पातशाह कहण लगे फिर कोई गल समझ विच आई है, जे शरीर कुछ भार चुक के कदम पैर पैंडा खोटा कर गया, नहीं पै सफर तय हो रहा, ते जिस मन विच सारे संसार दे पदार्थां दा बोझ पिया होएगा उहदी उडारी किवें उची हो सकती है।
ਉਹਦੀ ਮੰਜ਼ਲ ਖੋਟੀ ਹੋਏਗੀ ਹੋਏਗੀ, ਉਹ ਟਿਕਾਣੇ ਤੇ ਕਦੇ ਨਹੀਂ ਪਹੁੰਚ ਸਕਦਾ। ਸਭ ਕੁਝ ਉੱਥੇ ਰੱਖ ਦਿੱਤਾ। ਇਹ ਸੰਕੇਤ ਹੈ ਜਨਮ ਸਾਖੀ ਦਾ। ਔਰ ਮਰਦਾਨੇ ਦੀ ਭੁੱਖ ਮਰੀ, ਇਹ ਕਹਿੰਦੀ ਵੀ ਮਰੀ ਨਹੀਂ, ਸਭ ਕੁਝ ਜਾਣਦਾ ਹੈ। ਮਰਦਾਨਾ ਤੇ ਇੱਕ ਵਾਰੀ ਸਾਧਨ ਬਣਾਇਆ ਗਿਆ ਗੁਰੂ ਸਾਹਿਬ ਦੀ ਅੰਤਰੀਵ ਗੱਲ ਨੂੰ ਸਮਝਾਉਣ ਲਈ, ਔਰ ਅਸਾਂ ਉਹਨੂੰ ਬਿਲਕੁਲ ਮਸਖਰਾ ਬਣਾ ਕੇ ਰੱਖ ਦਿੱਤਾ। ਇਹਦਾ ਫਿਰ ਕਿਤੇ ਜ਼ਿਕਰ ਕਰਾਂਗਾ ਕਿਉਂਕਿ ਗੱਲ ਹੋਰ ਪਾਸੇ ਚਲੇ ਜਾਏਗੀ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਕਿਤਨਾ ਵੀ ਤੁਸੀਂ ਸੰਸਾਰ ਦੇ ਪਦਾਰਥਾਂ ਦਾ ਬੋਝ ਇਕੱਠਾ ਕਰ ਲਓ, ਮਨ ਰੱਜਣਾ ਨਹੀਂ, ਇਹ ਅਤ੍ਰਿਪਤ ਹੀ ਰਹੇਗਾ। ਬਾਣੀ ਵਿੱਚ ਇਹਦੇ ਸੰਬੰਧ ਵਿੱਚ ਬੜੇ ਪ੍ਰਮਾਣ ਨੇ। ਤ੍ਰਿਸ਼ਨਾ ਦਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਕੋ ਲੁਝੀ ਹੈ। ਕਹਿੰਦੇ ਜੇ ਮਨ ਵਰਜਿਆ ਨਾ ਨਾ ਜਾਵੇ ਤੇ ਪਦਾਰਥਾਂ ਦੀ ਦੌੜ ਵਿੱਚ ਹੋਰ ਪਰੇ ਹੋਰ ਪਰੇ ਹੋਰ ਪਰੇ ਦੂਰ ਤੱਕ ਜਾਣ ਦੀ ਕੋਸ਼ਿਸ਼ ਕਰਦਾ ਹੈ। ਇਸ ਵਾਸਤੇ ਜੇ ਨਿਰੇ ਪਦਾਰਥਾਂ ਦਾ ਇਕੱਠ ਹੈ ਤੇ ਮਨੁੱਖ ਸੋਚਦਾ ਕਿ ਇਹਦੇ ਨਾਲ ਮੈਂ ਆਪਣੇ ਮਨ ਨੂੰ ਰਜਾ ਲਵਾਂਗਾ, ਤਾਂ ਸਤਿਗੁਰੂ ਕਹਿੰਦੇ ਨੇ ਕਿ ਮਨੁੱਖ ਭੁੱਖਾ ਹੀ ਰਹੇਗਾ, ਕਦੇ ਰੱਜ ਨਹੀਂ ਸਕਦਾ। ਬਾਣੀ ਵਿੱਚ ਫੁਰਮਾਨ ਹੈ, ਸਤਿਗੁਰੂ ਕਹਿੰਦੇ ਨੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਤ੍ਰਿਪਤ ਭਈ ਸੱਚ ਭੋਜਨ ਖਾਇਆ, ਮਨ ਤਨ ਰਸਨਾ ਨਾਮ ਤੇ ਆਇਆ। ਸੱਚ ਭੋਜਨ, ਦੁਨੀਆਂ ਦੇ ਪਦਾਰਥ ਜਿਤਨੇ ਨੇ ਸੱਚਾ ਭੋਜਨ ਤੇ ਹੈ ਨਹੀਂ, ਪਰਮਾਤਮਾ ਦਾ ਨਾਮ ਸੱਚਾ ਭੋਜਨ ਹੈ। ਜਦੋਂ ਮਨੁੱਖ ਦੀ ਸੁਰਤ ਵਾਹਿਗੁਰੂ ਅਕਾਲ ਪੁਰਖ ਦੇ ਗੁਣਾਂ ਵਿੱਚ ਉਹਦੀ ਯਾਦ ਵਿੱਚ ਜੁੜੇਗੀ ਤੇ ਫਿਰ ਇਹਦੇ ਅੰਦਰ ਸੰਤੁਸ਼ਟਤਾ ਆਏਗੀ, ਨਹੀਂ ਤੇ ਸਤਿਗੁਰੂ ਕਹਿੰਦੇ ਨੇ ਬਿਰਥਾ ਕਹੋ ਕੌਣ ਸਿਓ ਮਨ ਕੀ, ਲੋਭ ਗ੍ਰਸਿਓ ਦਸਹੂੰ ਦਿਸ ਧਾਵਤ, ਆਸਾ ਲਾਗਿਓ ਧਨ ਕੀ। ਬੜੇ ਪ੍ਰਮਾਣ ਨੇ। ਤੋ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੀ ਕੁਝ ਲੋਕ ਇਹ ਸਮਝ ਰਹੇ ਨੇ ਕਿ ਸ਼ਾਇਦ ਦੁਨੀਆਂ ਦੇ ਪਦਾਰਥਾਂ ਨੂੰ ਭੋਗ ਕੇ ਤੇ ਫਿਰ ਇਹ ਮਨ ਜਾਵੇਗਾ ਰੱਜ ਤੇ ਬਸ ਗੱਲ ਮੁੱਕ ਜਾਏਗੀ, ਫਿਰ ਪ੍ਰਮਾਤਮਾ ਨਾਲ ਜੁੜ ਜਾਵਾਂਗੇ ਕਿਉਂਕਿ ਇਧਰੋਂ ਕੰਮ ਖਤਮ ਹੋ ਜਾਣਾ। ਜੇ ਬੰਦਾ ਕਹਿੰਦਾ ਵੀ ਆਹ ਕੰਮ ਕਰ ਲਵਾਂ ਫਿਰ ਮੈਂ ਤੇਰਾ ਕੰਮ ਕਰਦਾ, ਇਸੇ ਤਰ੍ਹਾਂ ਬੰਦਾ ਸੋਚਦਾ ਹੈ ਮਨ ਦੀਆਂ ਆਸਾਂ ਇਕੱਠੀਆਂ ਕਰਕੇ ਪੂਰੀਆਂ ਕਰ ਲਵਾਂ ਤੇ ਫਿਰ ਇਸ ਪਾਸੇ ਧਿਆਨ ਦੇਵਾਂਗਾ। ਔਰ ਆਪਣਾ ਅਜੇ ਤੱਕ ਵੀ ਬੰਦਾ ਪਤਾ ਕੀ ਕਹਿੰਦਾ, ਕਹਿੰਦਾ 50-60 ਸਾਲ ਤੱਕ ਮੌਜ ਮੇਲਾ ਕਰ ਲਈਏ, ਖਾ ਪੀ ਭੋਗ ਲਈਏ, ਫਿਰ ਬੁੱਢੇ ਬਾਰੇ ਭਗਤੀ ਕਰਾਂਗੇ ਵਿਹਲੇ ਹੋ ਕੇ। ਤੇ ਕੋਈ ਵਿਹਲਾ ਹੋਇਆ ਨਹੀਂ ਅਜੇ ਤੱਕ, ਅਜੇ ਤੱਕ ਤਾਂ ਕਿਸੇ ਨੂੰ ਵਿਹਲ ਮਿਲੀ ਨਹੀਂ। ਪਹਿਲੀ ਗੱਲ ਤੇ ਵੀ ਮਨੁੱਖ ਕੋਲ ਕੀ ਗਰੰਟੀ ਹੈ ਕਿ ਉਹ 50 ਸਾਲ ਤੋਂ ਬਾਅਦ ਜੀਏਗਾ ਜਾਂ ਨਹੀਂ ਜੀਏਗਾ, ਕੋਈ ਲਿਖਦਾ ਉਹਦੇ ਕੋਲ? ਕਹਿੰਦਾ 4 ਦਿਨ ਪੀ ਲਵਾਂ ਖਾ ਲਵਾਂ ਰੱਜ ਜਾਵਾਂ ਫਿਰ ਦੇਖਾਂਗਾ, ਤੇ ਉਹ ਫਿਰ ਕਦੇ ਆਉਂਦੀ ਨਹੀਂ। ਇਸ ਕਰਕੇ ਜਿਹਨਾਂ ਲੋਕਾਂ ਨੇ ਐਸੇ ਮਤ ਵੀ ਬਣੇ, ਮਾਫ ਕਰਨਾ ਮੈਨੂੰ, ਐਸੇ ਧਰਮ ਬਣ ਗਏ ਜਿਹੜੇ ਕਹਿੰਦੇ ਸੀ ਕਿ ਪੀਓ ਇੰਨੀ ਪੀਓ ਕਿ ਪੀਂਦੇ ਪੀਂਦੇ ਡਿੱਗ ਪਓ, ਫਿਰ ਤੋਂ ਫਿਰ ਪੀਓ, ਇਸ ਤਰ੍ਹਾਂ ਤੁਹਾਡੀ ਪੀਣ ਦੀ ਇੱਕ ਦਿਨ ਆਸ ਮੁੱਕ ਜਾਏਗੀ, ਖਾਸ਼ ਮੁੱਕ ਜਾਏਗੀ, ਫਿਰ ਰੱਬ ਦੀ ਗੱਲ ਹੋਵੇਗੀ। ਇਸ ਤਰ੍ਹਾਂ ਦੇ ਵੀ ਮਤ ਚੱਲੇ ਹਨ, ਔਰ ਇਸ ਤਰ੍ਹਾਂ ਦੇ ਮਤਾਂ ਨੇ ਵੀ ਪ੍ਰਵਾਨਗੀ ਦਿੱਤੀ, ਕਹਿਣ ਲੱਗੇ ਕੋਈ ਫਰਕ ਨਹੀਂ ਪੈਂਦਾ, ਐਸ਼ ਕਰੋ ਮੌਜ ਕਰੋ। ਲੇਕਿਨ ਗੱਲ ਉੱਥੇ ਹੀ ਹੈ ਕਿ ਇਸ ਤਰ੍ਹਾਂ ਦੀ ਗੱਲ ਕਰਨ ਦੇ ਬਾਵਜੂਦ ਵੀ ਮਨੁੱਖ ਦੀ ਅੰਦਰ ਦੀ ਤ੍ਰਿਸ਼ਨਾ ਬੁੱਝਦੀ ਨਹੀਂ, ਜੇ ਬੁੱਝ ਜਾਵੇ ਤਾਂ ਵੀ ਤੇ ਚੰਗੀ ਗੱਲ ਹੈ, ਪਰ ਬੁੱਝਦੀ ਨਹੀਂ, ਮੁਸੀਬਤ ਇਹ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹਨਾਂ ਲੋਕਾਂ ਨੇ ਇਹ ਸਾਧਨ ਅਪਣਾਉਣ ਦੀ ਵੀ ਕੋਸ਼ਿਸ਼ ਕੀਤੀ ਹੈ ਨਾ, ਭੁੱਖ ਉਹਨਾਂ ਦੀ ਵੀ ਨਹੀਂ ਮਰੀ, ਤ੍ਰਿਸ਼ਨਾ ਉਹਨਾਂ ਦੇ ਅੰਦਰ ਵੀ ਉਸੇ ਤਰ੍ਹਾਂ ਰਹੀ ਹੈ। ਇਸ ਵਾਸਤੇ ਗੁਰਦੇਵ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਕਹਿੰਦੇ ਨੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਸਹਿਸ ਤੋਂ 1000 ਦਾ ਭਾਵ ਹੈ, ਸੈਂਕੜੇ ਦਾ ਭਾਵ ਨਹੀਂ। ਵੈਸੇ ਸਹਿਸ ਦੇ ਅਰਥ 100 ਵੀ ਕਰਦੇ ਨੇ ਲੋਕ, ਕਿਉਂਕਿ ਅੱਗੇ ਲੱਖ ਦੀ ਗੱਲ ਆ ਗਈ ਹੈ। ਸਤਿਗੁਰੂ ਕਹਿੰਦੇ ਨੇ ਹਜ਼ਾਰਾਂ ਤੋਂ ਲੱਖਾਂ ਸਿਆਣਪਾਂ ਚਤੁਰਾਈਆਂ ਮਨੁੱਖ ਕਰੇ, ਭਾਵੇਂ ਤੇ ਬੜੀ ਆਪਣੀ ਬੁੱਧੀ ਦੀ ਵਰਤੋਂ ਕਰੇ, ਬੜੀਆਂ ਚਤੁਰਾਈਆਂ ਸਿਆਣਪਾਂ ਦੀ ਵਰਤੋਂ ਕਰੇ, ਬੜੀਆਂ ਦਲੀਲਾਂ ਤੇ ਤਰਕ ਨਾਲ ਆਪਣੀ ਗੱਲ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕਰੇ, ਆਖੇ ਮੈਂ ਤੇ ਬਹੁਤ ਸਿਆਣਾ ਔਰ ਸਿਆਣਪ ਨਾਲ ਹੀ ਵਾਹਿਗੁਰੂ ਅਕਾਲ ਪੁਰਖ ਨੂੰ ਪਾ ਲਵਾਂਗਾ, ਸਿਆਣਪ ਨਾਲ ਹੀ ਉਸ ਨੂੰ ਲੱਭ ਲਵਾਂਗਾ, ਮੈਂ ਐਸਾ ਖੋਜੀ ਹਾਂ, ਐਸਾ ਸਾਇੰਟਿਸਟ ਹਾਂ, ਐਸਾ ਵਿਗਿਆਨੀ ਹਾਂ ਕਿ ਮੇਰੇ ਤੋਂ ਲੁਕਿਆ ਰਹਿ ਨਹੀਂ ਸਕਦਾ, ਮੈਂ ਲੱਭ ਲਵਾਂਗਾ। ਸਤਿਗੁਰੂ ਕਹਿੰਦੇ ਨੇ ਜਿਤਨੀਆਂ ਮਰਜ਼ੀ ਹੈ ਸਿਆਣਪਾਂ ਚਤੁਰਾਈਆਂ ਇਕੱਠੀਆਂ ਕਰ ਲਵੇ, ਜਿੰਨੀ ਮਰਜ਼ੀ ਆਤਮ ਦੇ ਘੋੜੇ ਦੌੜਾਵੇ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਇੱਕ ਵੀ ਸਿਆਣਪ ਜਿਹੜੀ ਹੈ ਉਹ ਮਨੁੱਖ ਦੇ ਨਾਲ ਨਹੀਂ ਨਿਭਦੀ, ਪੂਰੀ ਨਹੀਂ ਉਤਰਦੀ, ਕਿਉਂਕਿ ਬੰਦੇ ਦੇ ਸਾਹਮਣੇ ਜਿਹੜੀ ਜ਼ਿੰਦਗੀ ਹੈ ਨਾ ਇਹ ਨਿੱਤ ਨਵੀਂ ਹੈ। ਅਸੀਂ ਕਿੰਨੀਆਂ ਪਲੈਨਿੰਗ ਬਣੀਏ, ਸਾਨੂੰ ਚੇਂਜ ਕਰਨੀਆਂ ਪੈਣਗੀਆਂ। ਹਾਲਾਤ, ਸਮਾਂ, ਆਉਣ ਵਾਲਾ ਭਵਿੱਖ ਜੋ ਵਾਹਿਗੁਰੂ ਅਕਾਲ ਪੁਰਖ ਦੇ ਹੱਥ ਵਿੱਚ ਹੈ, ਉਹ ਸਾਡੇ ਸਾਰੇ ਪ੍ਰੋਗਰਾਮ ਥਾਂ ਥਾਂ ਕਰ ਦਿੰਦਾ। ਇਨ ਬਿਨ ਉਹ ਕੁਝ ਹੁੰਦਾ ਨਹੀਂ, ਕਿਉਂਕਿ ਮਨੁੱਖ ਨੂੰ ਪਤਾ ਹੀ ਨਹੀਂ ਹੁੰਦਾ, ਕਿਸੇ ਬੰਦੇ ਨੂੰ ਕੋਈ ਪਤਾ ਨਹੀਂ। ਇਹ ਠੀਕ ਹੈ, ਕੋਈ ਜੋਤਸ਼ੀਆਂ ਕੋਲ ਜਾਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ, ਉਹ ਵੀ ਥੋੜਾ ਬਹੁਤਾ ਅੰਦਾਜ਼ਾ ਲਗਾਉਂਦੇ ਹਨ, ਲੇਕਿਨ ਪੂਰਾ ਵਿਜ਼ਨ ਜਿਹੜਾ ਹੈ, ਆਉਣ ਵਾਲੇ ਸਮੇਂ ਦੀ ਪੂਰੀ ਬਾਤ ਜਿਹੜੀ ਹੈ, ਉਹ ਕਿਸੇ ਮਨੁੱਖ ਦੇ ਵੱਸ ਦੀ ਖੇਡ ਨਹੀਂ। ਇਸ ਕਰਕੇ ਕੋਈ ਬੰਦਾ ਕਵੇ ਕਿ ਮੈਂ ਚਤੁਰਾਈ ਨਾਲ, ਸਿਆਣਪ ਸੂਝ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਦੀ ਕੁਦਰਤ ਦਾ ਅੰਤ ਪਾ ਲਵਾਂਗਾ ਤੇ ਜਾਣ ਲਵਾਂਗਾ ਕਿ ਕਦੋਂ ਮੈਂ ਪਰਮਾਤਮਾ ਵਿੱਚ ਮਿਲਣਾ, ਮੈਨੂੰ ਪਤਾ ਲੱਗ ਜਾਏਗਾ ਕਿਸ ਤਰ੍ਹਾਂ ਮਿਲਣਾ ਹੈ, ਖਬਰ ਮਿਲ ਜਾਏਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਲੋਕਾਂ ਨੇ ਬੜੀਆਂ ਕੋਸ਼ਿਸ਼ਾਂ ਕੀਤੀਆਂ ਨੇ, ਬੜੇ ਯਤਨ ਕੀਤੇ ਨੇ, ਪਰ ਉਸ ਪਰਮਾਤਮਾ ਦੇ ਸੰਬੰਧ ਵਿੱਚ ਕਿਸੇ ਮਨੁੱਖ ਦੀ ਸਿਆਣਪ ਕੰਮ ਨਹੀਂ ਆਈ। ਮਨੁੱਖ ਨੂੰ ਆਪਣੀ ਸਿਆਣਪ ਉੱਤੇ ਹਮੇਸ਼ਾ ਸ਼ਰਮਸਾਰ ਹੋਣਾ ਪਿਆ, ਹਮੇਸ਼ਾ ਉਸਨੂੰ ਇਹ ਕਹਿਣਾ ਪਿਆ ਵੀ ਮੈਂ ਗੱਲ ਨਹੀਂ ਬਣੀ, ਪਰਮਾਤਮਾ ਦੀ ਕਹਾਣੀ ਪੂਰੀ ਨਹੀਂ ਹੋ ਸਕੀ। ਅੱਗੇ ਚੱਲ ਕੇ ਜਪਜੀ ਦੇ ਅੰਦਰ ਸਤਿਗੁਰੂ ਇਹਦੀ ਦੋ ਤਿੰਨ ਥਾਵਾਂ ਤੇ ਵਿਸਥਾਰ ਨਾਲ ਹੋਰ ਵਿਆਖਿਆ ਕਰਨਗੇ ਕਿ ਮਨੁੱਖ ਨੇ ਸਿਆਣਪ ਨਾਲ ਉਸ ਪਰਮਾਤਮਾ ਦੀ ਸ਼ਕਤੀ ਦਾ ਥਾਂ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਹਮੇਸ਼ਾ ਹੀ ਨਾਕਾਮਯਾਬ ਰਿਹਾ। ਇਹ ਜਿਹੜੇ ਚਾਰ ਸਾਧਨ ਨੇ, ਬਾਹਰੋਂ ਪਵਿੱਤਰ ਹੋਣ ਦਾ ਸਾਧਨ, ਮੌਨ ਵਰਤ ਧਾਰਨ ਕਰਨ ਦਾ ਸਾਧਨ, ਭੁੱਖ ਨੂੰ ਆਪਣੀ ਤ੍ਰਿਸ਼ਨਾ ਨੂੰ ਰਜਾਉਣ ਦਾ ਸਾਧਨ, ਤੇ ਇਸੇ ਤਰ੍ਹਾਂ ਆਪਣੀ ਚਤੁਰਾਈ ਤੇ ਅਕਲੂ ਵਰਤਨ ਦਾ ਸਾਧਨ, ਸਤਿਗੁਰੂ ਕਹਿੰਦੇ ਨੇ ਇਹ ਸਾਰੇ ਹੀ ਸਾਧਨ ਜਿਹੜੇ ਨੇ ਇਸ ਰਸਤੇ ਵਿੱਚ ਵਾਹਿਗੁਰੂ ਅਕਾਲ ਪੁਰਖ ਦੇ ਮਾਰਗ ਵਿੱਚ ਫੇਲ ਨੇ, ਕਾਮਯਾਬ ਨਹੀਂ ਹੋ ਸਕਦੇ। ਬਾਣੀ ਵਿੱਚ ਫਰਮਾਨ ਹੈ, ਕਹਿੰਦੇ ਨੇ ਹਰ ਬਿਨ ਅਵਰ ਕਿਰਿਆ ਬਿਰਥ, ਪਰਮਾਤਮਾ ਤੋਂ ਬਿਨਾਂ, ਉਸ ਦੇ ਸਿਮਰਨ ਤੋਂ ਬਿਨਾਂ, ਉਹਦੀ ਯਾਦ ਤੋਂ ਬਿਨਾਂ ਬਾਕੀ ਜਿਹੜੇ ਕਿਰਿਆ ਕਰਮ ਕਾਂਡ ਨੇ ਉਹ ਵਿਅਰਥ ਨੇ। ਹਰ ਬਿਨ ਅਵਰ ਕਿਰਿਆ ਬਿਰਥ, ਜਪ, ਤਪ, ਸੰਜਮ, ਕਰਮ ਕਮਾਣੇ, ਇਹ ਓਰੇ ਮੂਸੇ, ਕਹਿੰਦੇ ਉਰੇ ਹੀ ਖੋਏ ਜਾਣਗੇ। ਕਿੰਨੇ ਜਪ ਕਰ ਲਓ, ਕਿੰਨੇ ਤਪ ਕਰ ਲਓ, ਕਿੰਨੇ ਹੀ ਕਰੋ ਕਿ ਮੈਂ ਇਸ ਤਰ੍ਹਾਂ ਦੀ ਘਾਲਣਾ ਘਾਲੀ ਹੈ, ਫਿਰ ਕਹਿੰਦੀ ਬਸ ਨਹੀਂ। ਕਹਿੰਦੇ ਨੇ ਵਰਤ, ਨੇਮ, ਸੰਜਮ ਮੈਂ ਰਹਿਤਾ, ਤਿਲਕਾ ਆੜ ਨਾ ਪਾਇਆ, ਅੱਧੀ ਕੌਡੀ ਮੁੱਲ ਨਹੀਂ ਰੱਖੀ, ਚਲੋ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜੇ ਕਹੋ ਵੀ ਰੱਬ ਨਾਲ ਕੋਈ ਸੌਦੇਬਾਜ਼ੀ ਕਰ ਲਵਾਂਗੇ, ਬਿਲਕੁਲ ਨਹੀਂ। ਵਰਤ, ਨੇਮ, ਸੰਜਮ ਮੈਂ ਰਹਿਤਾ, ਤਿਲਕਾ ਆੜ ਨਾ ਪਾਇਆ, ਆਗੇ ਚੱਲਣ ਔਰ ਹੈ ਭਾਈ, ਇਹਾਂ ਕਾਮ ਨਾ ਆਇਆ। ਇੱਥੇ ਹੀ ਕਹਿੰਦੇ ਨੇ ਤੀਰਥ ਨਾਏ ਅਰ ਧਰਨੀ ਭਰਮਤਾ, ਆਗੇ ਮਹਿਲ ਨਾ ਪਾਵੇ, ਇਹ ਮੇਰਾ ਕਾਮ ਨਾ ਆਵੇ, ਇਹ ਬਿਲ ਉਹ ਲੋਗ ਨਹੀਂ ਪਤੀ ਆਵੇ। ਇਸ ਤਰ੍ਹਾਂ ਦੇ ਬਹੁਤ ਸਾਰੇ ਬਚਨ ਮਿਲਦੇ ਨੇ ਜਿੱਥੇ ਮਨੁੱਖ ਆਪਣੀਆਂ ਚਤੁਰਾਈਆਂ ਨਾਲ ਕੁਛ ਕਰਮ ਕਾਂਡ ਨਿਸ਼ਚਿਤ ਕਰਕੇ ਤੇ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦਾ ਤੇ ਸਮਝਦਾ ਵੀ ਮੈਂ ਧਾਰਮਿਕ ਹੋ ਗਿਆ, ਮੈਂ ਰੱਬ ਦੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਣਾ। ਕਈ ਬੰਦੇ ਕਹਿੰਦੇ ਸਾਡੀ ਬੜੀ ਕਰਾਮਾਤ ਹੈ, ਬੜੀ ਸ਼ਕਤੀ ਹੈ, ਅਸਾਂ ਕਿਸੇ ਨੂੰ ਪੁੱਤ ਦਿੱਤਾ ਹੈ, ਅਸਾਂ ਕਿਸੇ ਨੂੰ ਧਨ ਦਿੱਤਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਪਰ ਪਰਮਾਤਮਾ ਦੀ ਉਸ ਕੁਦਰਤ ਦੇ ਸਾਹਮਣੇ ਇਹ ਬੱਚਿਆਂ ਵਾਲੀਆਂ ਗੱਲਾਂ ਨੇ, ਲਿਆਲਿਆਂ ਵਾਲੀਆਂ ਗੱਲਾਂ ਨੇ। ਟਾਲਸਟਾਏ ਇੱਕ ਬੜਾ ਵੱਡਾ ਰਾਈਟਰ ਹੋਇਆ, ਲੇਖਕ, ਦੁਨੀਆਂ ਜਾਣਦੀ ਹੈ। ਉਸ ਨੇ ਇੱਕ ਬੜੀ ਅਸਚਰਜ ਕਹਾਣੀ ਦਿੱਤੀ ਹੈ ਮਨੁੱਖ ਨੂੰ ਸਮਝਾਉਣ ਲਈ। ਉਹ ਕਹਿੰਦਾ ਕਿਸੇ ਨੌਕਰ ਨੂੰ, ਕਿਸੇ ਦੇਵ ਪੁਰਸ਼ ਨੂੰ ਧਰਮ ਰਾਜ ਨੇ ਕਿਸੇ ਔਰਤ ਦੀ ਜਾਨ ਕੱਢਣ ਲਈ ਭੇਜਿਆ। ਬੰਦੇ ਨੂੰ ਸਮਝਾਉਣ ਲਈ ਉਹਨੇ ਕਹਾਣੀ ਦਿੱਤੀ ਹੈ। ਉਹ ਆਇਆ ਜਿਸ ਵੇਲੇ ਉਹਦੀ ਰੂਹ ਕਬਜ਼ ਕਰਨ ਵਾਸਤੇ, ਤੇ ਉਹਨੇ ਦੇਖਿਆ ਦੋ ਲੜਕੀਆਂ ਕੋਲ ਖੜੀਆਂ ਨੇ, ਇੱਕ ਬੜੀ ਮਾਸੂਮ ਛੋਟੀ ਜੀ ਉਹਦੀ ਛਾਤੀ ਨਾਲ ਚਮੜੀ ਹੋਈ ਹੈ ਤੇ ਉਹ ਮਰੀ ਪਈ ਹੈ। ਕਹਿਣ ਲੱਗਾ ਬੜਾ ਬੜੀ ਬੇਇਨਸਾਫੀ ਹੋਏਗੀ ਜੇ ਇਹਨੂੰ ਲੈ ਜਾਵਾਂ, ਤੇ ਬਹੁਤ ਬੇਇਨਸਾਫੀ ਹੋਵੇਗੀ। ਵਾਪਸ ਪਰਤ ਗਿਆ, ਠੀਕ ਗੱਲ ਨਹੀਂ ਹੈ ਕਿ ਮਾਸੂਮ ਬੱਚੀ ਹੈ, ਇਹਨਾਂ ਲੜਕੀਆਂ ਦੀ ਕੌਣ ਪਾਲਣਾ ਕਰੇਗਾ। ਵਾਪਸ ਚਲਾ ਗਿਆ। ਜਿਸ ਵੇਲੇ ਵਾਪਸ ਗਿਆ ਤੇ ਉਹਨੂੰ ਕਹਿਣ ਲੱਗਾ ਵੀ ਤੂੰ ਕੀ ਕਰਕੇ ਆਇਆ। ਕਹਿੰਦਾ ਮੇਰੇ ਕੋਲੋਂ ਨਹੀਂ ਇਹ ਗੱਲ ਹੋ ਸਕਦੀ। ਕਹਿੰਦੇ ਖਬਰਦਾਰ, ਧਰਤੀ ਤੇ ਧੱਕਾ ਦੇ ਦਿੱਤਾ, ਵਾਪਸ ਪਰ ਭਜਾ ਦਿੱਤਾ ਉਸਨੂੰ ਵੀ ਜਾ ਹੁਣ ਧਰਤੀ ਤੇ ਸਜ਼ਾ ਭੁਗਤ, ਤੇ ਆਪਣੀ ਕਰਤੂਤ ਜਿਹੜੀ ਹੈ ਨਾ, ਆਪਣੀ ਕਰਨੀ ਜਿਹਦੀ ਤੂੰ ਆਪਣੀ ਅਕਲ ਦੀ ਵਰਤੋਂ ਕੀਤੀ ਹੈ ਤੇ ਆਪਣੀ ਸੂਝ ਨੂੰ ਵੱਡਾ ਸਮਝਿਆ, ਉਸ ਮਾਲਕ ਨਾਲੋਂ ਜਿਹਦੇ ਅਸੀਂ ਨੌਕਰ ਹਾਂ, ਜਿਹਦੇ ਹੁਕਮ ਨਾਲ ਸਭ ਕੁਝ ਅਸੀਂ ਕਰ ਰਹੇ ਹਾਂ, ਜਿੰਨਾ ਚਿਰ ਤੂੰ ਆਪਣੀ ਇਸ ਪੁੱਛ ਬੁੱਧੀ ਉੱਤੇ
ਹੱਸੇਗਾ ਨਹੀਂ, ਪਛਤਾਏਗਾ ਨਹੀਂ, ਝੂਹੇਗਾ ਨਹੀਂ, ਉਹਨਾਂ ਚਿਰ ਗੱਲ ਨਹੀਂ ਬਣਨੀ। ਉਹ ਆ ਗਿਆ ਧਰਤੀ ਤੇ ਕਹਿੰਦੇ, ਤੇ ਅੱਗੋਂ ਕੋਈ ਮੋਚੀ ਜੁੱਤੀਆਂ ਬਣਾਉਣ ਵਾਲਾ ਆਪਣੇ ਬੱਚਿਆਂ ਦੇ ਕੱਪੜੇ ਲੈਣ ਜਾ ਰਿਹਾ ਸੀ, ਮੌਸਮ ਸਰਦੀ ਦਾ ਸੀ। ਉਹਨੇ ਵੇਖਿਆ ਤੇ ਇੱਕ ਨੰਗ ਧੜੰਗ ਬੰਦਾ ਖੜਾ, ਧਰਤੀ ਦੇ ਬਸਤਰ ਹੈ ਨਹੀਂ ਇਹਦੇ ਕੋਲ। ਉਹਦੇ ਮਨ ਚ ਦਇਆ ਆਈ, ਉਹ ਕਹਿਣ ਲੱਗਾ ਵੀ ਬੱਚਿਆਂ ਦੀ ਤੇ ਫਿਰ ਵੇਖੀ ਜਾਏਗੀ, ਇਹ ਨੰਗੇ ਬੰਦੇ ਦੀ ਮਦਦ ਕਰਨੀ ਚਾਹੀਦੀ ਹੈ। ਉਹਨੂੰ ਕੱਪੜੇ ਲੈ ਤੇ, ਉਹ ਕਹਿਣ ਲੱਗਾ ਮੇਰੇ ਕੋਲ ਤਾਂ ਰਹਿਣ ਨੂੰ ਵੀ ਥਾਂ ਕੋਈ ਨਹੀਂ। ਕਹਿੰਦਾ ਚੱਲ ਮੇਰੇ ਘਰ। ਉਹ ਜਿਸ ਵੇਲੇ ਘਰ ਉਹਨੂੰ ਲੈ ਕੇ ਵਾਪਸ ਪਰਤਿਆ ਤੇ ਉਹਦੀ ਘਰਵਾਲੀ ਗੁੱਸੇ ਹੋਈ, ਆਖਣ ਲੱਗੀ ਵੀ ਬੱਚਿਆਂ ਨੂੰ ਨੰਗੇ ਰੱਖ ਕੇ ਇਹਦਾ ਨੰਗੇ ਹੀ ਧੱਕਿਆ, ਇਹਨੂੰ ਘਰ ਲੈ ਆਇਆ, ਘਰ ਦਾ ਖਰਚਾ ਤੇ ਅੱਗੇ ਨਹੀਂ ਤੁਰਦਾ। ਉਹ ਫਿਰ ਹੱਸਿਆ, ਉਹਨੂੰ ਪਹਿਲੀ ਵਾਰ ਹਾਸਾ ਆਇਆ ਇਸ ਗੱਲ ਤੇ, ਕਿਉਂਕਿ ਉਹ ਦੇਵ ਪੁਰਸ਼ ਸੀ ਤੇ ਉਹਨੂੰ ਇਹ ਸਮਝ ਸੀ ਕਿ ਇਹਨਾਂ ਦੇ ਘਰ ਵਿੱਚ ਆਉਣ ਨਾਲ ਇੱਥੇ ਬਰਕਤ ਆਏਗੀ, ਪਰ ਉਹਨਾਂ ਨੂੰ ਤਾਂ ਕੋਈ ਸਮਝ ਨਹੀਂ ਨਾ ਪਈ ਕੀ ਗੱਲ ਹੈ। ਖੈਰ ਚੁੱਪ ਰਿਹਾ, ਖਾਮੋਸ਼ ਰਿਹਾ। ਫਿਰ ਇਸੇ ਤਰ੍ਹਾਂ ਗੱਲ ਚੱਲਦੀ ਰਹੀ। ਰਾਜੇ ਨੇ ਉਹਨਾਂ ਕੋਲ ਜੁੱਤੀ ਬਣਵਾਉਣ ਦਾ ਆਰਡਰ ਦਿੱਤਾ ਤੇ ਉਹਨੂੰ ਰਾਜੇ ਦੇ ਸਲੀਪਰ ਬਣਾ ਦਿੱਤੇ, ਕਿਉਂਕਿ ਮਰਨ ਵੇਲੇ ਸਲੀਪਰ ਕਹਿੰਦੇ ਪਾਏ ਜਾਂਦੇ ਸੀ। ਨੌਕਰ ਲੜ ਪਏ, ਆਖਣ ਲੱਗੇ ਕੀ ਕਰਦਾ ਤੂੰ, ਜੁੱਤੀ ਚਾਹੀਦੀ ਹੈ। ਉਹ ਚੁੱਪ ਰਿਹਾ, ਸਲੀਪਰ ਬਣ ਗਏ ਨਹੀਂ, ਚਿਰ ਨੂੰ ਰਾਜਾ ਮਰ ਗਿਆ, ਹੁਣ ਸਲੀਪਰ ਪਾਉਣੇ ਪੈ ਗਏ। ਖੈਰ ਇਹ ਬੜੀ ਲੰਬੀ ਚੌੜੀ ਕਹਾਣੀ ਬਿਆਨ ਕੀਤੀ ਹੈ ਉਸਨੇ। ਉਹ ਦੋ ਤਿੰਨ ਵਾਰੀ ਫਿਰ ਉਹ ਆਪਣੀ ਕਰਨੀ ਉੱਤੇ ਪਛਤਾਇਆ ਤੇ ਉਹਨੂੰ ਸਮਝ ਪਈ ਕਿ ਮੈਂ ਜੋ ਕੁਝ ਕਹਿਣਾ, ਜੋ ਕੁਝ ਮੈਂ ਸੋਚਦਾ ਉਹ ਨਹੀਂ ਹੁੰਦਾ, ਪਰਮਾਤਮਾ ਵੱਲੋਂ ਜੋ ਨਿਸ਼ਚਿਤ ਹੈ ਉਹ ਹੁੰਦਾ। ਮੇਰਾ ਕੰਮ ਹੈ ਉਸ ਵੱਲੋਂ ਨਿਸ਼ਚਿਤ ਕਰਮ ਨੂੰ ਕਰਨਾ, ਤੇ ਕਦੇ ਵੀ ਇਹ ਨਹੀਂ ਸੋਚਣਾ ਕਿ ਮੇਰਾ ਸੋਚਿਆ ਹੋ ਰਿਹਾ ਹੈ। ਮੈਨੂੰ ਜਿਹੜਾ ਪੁਰਨਾ, ਮੈਨੂੰ ਜਿਹੜਾ ਖਿਆਲ ਆਉਂਦਾ ਹੈ ਉਹ ਵਾਹਿਗੁਰੂ ਅਕਾਲ ਪੁਰਖ ਵੱਲੋਂ ਆਉਂਦਾ ਹੈ, ਤੇ ਮੈਂ ਉਸ ਦੇ ਖਿਆਲ ਨੂੰ ਆਪਣੀ ਅਕਲ ਆਪਣੀ ਬੁੱਧੀ ਨਾਲ ਕੱਟ ਕੇ ਹੋਰ ਕੁਝ ਕਰਨ ਦੀ ਕੋਸ਼ਿਸ਼ ਕਰਾਂਗਾ, ਜਾਂ ਸਮਝਾਂਗਾ ਮੈਂ ਪਰਮਾਤਮਾ ਦੇ ਹੁਕਮ ਨੂੰ ਬਦਲ ਸਕਦਾ, ਤਾਂ ਇਹ ਮੇਰੀ ਗਲਤੀ ਹੋਏਗੀ, ਇਹ ਮੇਰੀ ਭੁੱਲ ਹੋਏਗੀ। ਇਹ ਸਾਰੇ ਮਨੁੱਖਾਂ ਉੱਤੇ ਗੱਲ ਵਾਪਰਦੀ ਹੈ। ਇਹ ਕਹਾਣੀਆਂ ਅਸਲ ਵਿੱਚ ਬੰਦਿਆਂ ਨੂੰ ਸਮਝਾਉਣ ਲਈ ਨੇ। ਮੈਂ ਕਈ ਵਾਰੀ ਸੋਚਦਾ ਕਿ ਜਿਤਨਾ ਧਾਰਮਿਕ ਗਿਆਨ ਹੈ, ਜਿਤਨੇ ਧਾਰਮਿਕ ਗ੍ਰੰਥ ਨੇ, ਇਹ ਪਸ਼ੂਆਂ ਪੰਛੀਆਂ ਤੇ ਹੋਰ ਲੋਕਾਂ ਨੂੰ ਸਮਝਾਉਣ ਲਈ ਨਹੀਂ, ਇਹ ਮਨੁੱਖ ਨੂੰ ਹੀ ਸਮਝਾਉਣ ਵਾਸਤੇ ਸਭ ਕੁਝ ਕਿਹਾ ਗਿਆ, ਔਰ ਬਾਵਜੂਦ ਇਤਨਾ ਕੁਝ ਹੋਣ ਦੇ ਬੰਦਾ ਜਿਹੜਾ ਹੈ ਉੱਥੇ ਦਾ ਉੱਥੇ ਖੜਾ, ਉਹ ਨਹੀਂ ਸਮਝਦਾ। ਪੁਰਾਤਨ ਤੋਂ ਪੁਰਾਤਨ ਗ੍ਰੰਥ ਲੈ ਲਓ ਤਾਂ ਇਹ ਗੱਲ ਉਹਨਾਂ ਗ੍ਰੰਥਾਂ ਵਿੱਚ ਜ਼ਰੂਰ ਮਿਲੇਗੀ ਕਿ ਮਨੁੱਖ ਜਿਹੜੇ ਨੇ ਇਹ ਬੜੇ ਅਗਿਆਨੀ ਨੇ। ਪੁਰਾਣੇ ਤੋਂ ਪੁਰਾਣਾ ਗ੍ਰੰਥ ਲੈ ਲਓ ਧਾਰਮਿਕ ਤੁਸੀਂ, ਤੇ ਇਹ ਗੱਲ ਤੁਹਾਨੂੰ ਮਿਲੇਗੀ ਲਿਖੀ ਹੋਈ ਕਿ ਮਨੁੱਖ ਬੜੇ ਅਗਿਆਨੀ ਨੇ, ਮਨੁੱਖਾਂ ਨੂੰ ਬਿਲਕੁਲ ਸਮਝ ਨਹੀਂ। ਤੇ ਅੱਜ ਵੀ ਜਦੋਂ ਕਿ ਅਸੀਂ ਵਿਦਿਆ ਦਾ ਯੁੱਗ ਕਹਿੰਦੇ ਹਾਂ, ਗਿਆਨ ਦਾ ਯੁੱਗ ਕਹਿੰਦੇ ਹਾਂ, ਤੇ ਇਸ ਯੁੱਗ ਵਿੱਚ ਵੀ ਭਾਵੇਂ ਕਿੰਨੇ ਵੱਡੇ ਸਾਇੰਟਿਸਟ ਹੋ ਗਏ, ਕਿਤਨਾ ਕੁਝ ਧਰਤੀ ਦਾ ਅਸਾਂ ਖੋਜ ਲਿਆ, ਲੱਭ ਲਿਆ, ਲੇਕਿਨ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਆਪਣੀ ਹੋਣੀ ਦੇ ਸੰਬੰਧ ਵਿੱਚ ਅਗਿਆਨੀ ਹਾਂ। ਕੱਲ ਨੂੰ ਕੀ ਹੋਣਾ ਹੈ, ਕੀ ਵਾਪਰਨਾ ਹੈ, ਆਉਣ ਵਾਲੀ ਘੜੀ ਵਿੱਚ ਕੀ ਵਾਪਰਨਾ ਹੈ, ਇਹਦੇ ਸੰਬੰਧ ਵਿੱਚ ਸਾਨੂੰ ਕਿਸੇ ਕਿਸਮ ਦਾ ਕੋਈ ਗਿਆਨ ਨਹੀਂ, ਕੋਈ ਨਿਸ਼ਚਿਤ ਗੱਲ ਅਸੀਂ ਕਹਿ ਨਹੀਂ ਸਕਦੇ। ਤੇ ਜੇ ਕੱਲ ਦੀ ਗੱਲ ਦਾ, ਦੋ ਚਾਰ ਮਿੰਟਾਂ ਬਾਅਦ ਹੋਣ ਵਾਲੀ ਗੱਲ ਦਾ ਹੀ ਸਾਨੂੰ ਪਤਾ ਨਹੀਂ, ਤੇ ਫਿਰ ਅਸੀਂ ਇਹ ਦਾਅਵਾ ਕਰੀਏ ਕਿ ਇਸ ਅਕਲ ਨਾਲ, ਇਸ ਸਿਆਣਪ ਨਾਲ, ਇਸ ਚਤੁਰਾਈ ਨਾਲ ਉਸ ਵਾਹਿਗੁਰੂ ਅਕਾਲ ਪੁਰਖ ਤੱਕ ਪਹੁੰਚ ਸਕਾਂਗੇ, ਉਹਦੇ ਰਾਜ ਨੂੰ ਅਸੀਂ ਸਮਝ ਲਵਾਂਗੇ, ਤੇ ਇਹ ਤੇ ਬਿਲਕੁਲ ਛੋਟੀ ਜਿਹੀ ਗੱਲ ਹੈ, ਹੋ ਹੀ ਨਹੀਂ ਸਕਦਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਨਾਰਦ ਸੇ ਚਤਰਾਨਨ ਸੇ ਰੁਮਨਾਰਿਖ ਸੇ ਸਭ ਨੂੰ ਮਿਲ ਗਾਇਓ, ਵੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹੱਥ ਨਾ ਆਇਓ। ਕਹਿੰਦੇ ਨੇ ਸਾਰਿਆਂ ਨੇ ਲਾ ਜ਼ੋਰ ਲਿਆ, ਉਹਦੀ ਕਹਾਣੀ ਕਿਸੇ ਦੀ ਸਮਝ ਵਿੱਚ ਨਹੀਂ ਆਈ। ਸਿਆਣਪ ਕਾਹੂ ਕਾਮ ਨਾ ਆਤ, ਜੋ ਅਨੁਰੂਪਿਓ ਠਾਕੁਰ ਮੇਰਾ ਹੋਏ ਰਹੀ ਸਭ ਆਤ। ਗੱਲ ਤੇ ਉਹ ਹੋਣੀ ਹੈ ਜਿਹੜੀ ਉਸ ਵਾਹਿਗੁਰੂ ਅਕਾਲ ਪੁਰਖ ਨੇ ਨਿਸ਼ਚਿਤ ਕੀਤੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਕਿ ਸਾਡਾ ਫਰਜ਼ ਕੀ ਬਣਦਾ, ਮਨੁੱਖ ਦਾ ਫਰਜ਼ ਕੀ ਬਣਦਾ। ਕਹਿੰਦੇ ਨੇ ਮਨੁੱਖ ਦਾ ਫਰਜ਼ ਇਹ ਹੈ ਕਿ ਜੋ ਕੁਝ ਵਾਹਿਗੁਰੂ ਅਕਾਲ ਪੁਰਖ ਵੱਲੋਂ ਇਸ ਜੀਵਨ ਦੇ ਨਾਲ ਲਿਖ ਦਿੱਤਾ ਗਿਆ, ਜਿਵੇਂ ਜਿਵੇਂ ਇਹ ਵਾਪਰਦਾ ਹੈ, ਉਸ ਨੂੰ ਉਹ ਮਿੱਠਾ ਕਰਕੇ ਮੰਨੇ, ਉਸ ਨੂੰ ਉਹ ਸੱਤ ਕਰਕੇ ਮੰਨੇ, ਕਦੇ ਵੀ ਉਹਦੀ ਜ਼ਬਾਨ ਉੱਤੇ, ਉਹਦੇ ਕੀਤੇ ਉੱਤੇ ਕਿੰਤੂ ਨਾ ਆਵੇ। ਅਸੀਂ ਪੜ੍ਹਦੇ ਤੇ ਹਾਂ ਬੜੇ ਜ਼ੋਰ ਨਾਲ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਉਹ ਬਚਨ ਵੀ ਤੇਰਾ ਕੀਆ ਮਿੱਠਾ ਲੱਗਦਾ, ਪਰ ਇਹਦੇ ਵਿੱਚ ਅਸੀਂ ਕਦੇ ਧਿਆਨ ਨਹੀਂ ਦਿੱਤਾ। ਤੇਰਾ ਕੀਆ ਤੋਂ ਮਤਲਬ ਦੁੱਖ ਸੁੱਖ ਹਰ ਹਾਲਤ ਵਿੱਚ, ਤੇ ਜਿਸ ਤਰ੍ਹਾਂ ਵੀ ਤੂੰ ਕਰਦਾ ਹੈ ਉਸ ਨੂੰ ਚੰਗਾ ਕਰਕੇ ਸਮਝਣਾ, ਕਦੇ ਉਹਦੇ ਉੱਤੇ ਕਿੰਤੂ ਨਹੀਂ ਕਰਨਾ। ਜੇ ਅਸੀਂ ਕਿੰਤੂ ਕਰਦੇ ਹਾਂ ਤਾਂ ਇਹਦਾ ਮਤਲਬ ਹੈ ਕਿ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਤੇ ਇਤਰਾਜ਼ ਕਰਦੇ ਹਾਂ
कि वो इस तरह क्यों कर रहा है। ते जेड़ा बंदा इस एतराज करदा है वो भगत नहीं हो सकता, वो बंदगी वाला बंदा नहीं हो सकता, वो सिमरन ते भगती वाला नहीं सवा सकता, क्योंकि वो ते परमात्मा नालों अपने आप नूं सियाणा समझ के उहदे ते किरतू करदा है। इसे करके गुरु अर्जुन साहब ने एक थां ते होर भी लिखिया, वो कहंदे ने परमात्मा है साडा मित्र, ते मित्र भी वो है जो श्रेष्ठ है, साधारण मित्र नहीं है, श्रेष्ठ है, उस तो उपर कोई है नहीं। ते ओ मित्र जड़ा है, ओ जो कुछ करता है उसनु असर सत करके मनना है, उहदे ते असीं किंतु नहीं कर सकते, मीन मेख नहीं कर सकते कि आ गल हे वाहिगुरु अकाल पुरख तुसा क्यों कीती है। कल ते मैं हरिमंदर विच बैठा सा, सुख मान रहा सा, अज मैनू तुसी तत्ती कवि दे क्यों बहाने हो। बंदा वेखो परमात्मा नाल सिर्फ इसलिए जुड़न की कोशिश करता है, धर्म नाल सिर्फ इसलिए जुड़न की कोशिश करता है कि मैनू सुख ही सुख मिलन, दुख दा कड़ा भी ना मिले क्यों, क्योंकि अगली पौड़ी भी हुक्म रजाई की ज्यादा व्याख्या होनी है। उसे संबंध विच असीं हौली हौली अगां तुरना है। सतगुरु कहिंदे ने, कहिंदे ने नीत करे सोई हम माना, वो मित्र वाहिगुरु अकाल पुरख जो कुछ करदा है उहनू ही असां मन लिया, उहदे ते किंतु नहीं। नीत करे सोई हम माना, नीत के करतब कुशल समाना। कहिंदे ने उस मित्र वल्लों कीते हुए करतब, चाहे वह चंगे ने चाहे माड़े ने, चाहे किस तरह के भी हैं, चाहे उन्होंने सुख मिलता है चाहे उन्होंने दुख मिलता है, वह साडे वास्ते कुशल समाना, साडे वास्ते उन्हां चो प्रसन्नता, उन्हां चो कुशल आनंद रहण की गल है, सानू उहदे विच सुख प्रतीत हुंदा है। जिस हालत विच भी वह रखदा है असीं उस हालत विच राजी रहिंदे हां, क्योंकि उस वाहिगुरु अकाल पुरख के कीते नूं कोई बदल नहीं सकता, ते साडी उहदी मित्रता है, सांझ है, इस करके असीं उहदे ते किंतु कर ही नहीं सकते। सानू पता है कि साडे किंतु नाल की बनना है, साडे इतराज करन नाल की बनना है। इस करके सतगुरु सच्चे पातशाह कहिंदे ने कि मनुख दे इन्हां बाहरे साधनां नाल कुछ नहीं बन लगदा, जितने मर्जी करी जाओ, जिन्ना चिर मन जिहड़ा है अंतर आत्मा जो है वह वाहिगुरु अकाल पुरख की रजा विच राजी रहण दे थां उत्ते नहीं आउंदी, जिन्ना चिर उस दे हुकम विच उहदी रजा विच राजी रहण की गल नहीं बनदी उन्हां चिर बाहर दे साधन जिहड़े ने किसे काम नहीं। और सच्चाई यह है कि यह बाहर दे साधन मनुख दे बनाए ही इस करके सी कि असीं उहदी रजा विच राजी रहण लई राजी हो सकीए। यह कानना यह तप दे साधन असल विच मनुख नूं इस वास्ते ही अपनाने पए कि किसे तरह उस वध तो वध जो कठिन गल है हुक्म मनना उहदे ते राजी हो सकीए। पर बंदा इस तों अगाह तुर ही नहीं सकिया, उस साधन उत्तों बाणी ते इस करके पढ़नी सी वी बाणी चों समझ पै जाए कि उहदी रजा च राजी रहना, लेकिन असीं सिर्फ पढ़न तक रह गए कि वध तो वध ज्यादा तो ज्यादा पढ़ दिओ बस गल खत्म। साधन ते इस करके बाणी इस वास्ते सी कि इहनूं पढ़ के समझ आवे कि रजा विच राजी रहण लई असीं अपने आप नूं तैयार कर लईए, लेकिन पहली गल कर ली कि पढ़ी जाओ ते अगली गल ते पहुंचे ही। इसे तरह जदों असीं वाहिगुरु दा परमात्मा दा नाम जपदे हां तां उहदी महान शक्ति दा जिहड़ा अहसास है उह साडे अंदर होना चाहीदा है कि उस तों उपर होर कोई है नहीं, ते उहदी रज़ा विच असीं चलना। जे इह अहसास नहीं है ते आख्या होया नाम कोई सार्थक किवें होएगा। इस करके सतगुरु कहिंदे ने कि बाहर दे साधना तो मनुख ने अंदरली मंजिल तक पहुंचण की कोशिश करनी है, यतन करना है। तो सतगुरु फैसला करते हैं कि हुक्म रजाई चलना नानक लिखिया ठाल। फिर अगली कौड़ी के अंदर रजा विच तुरन की गल, हुक्म की गल सतगुरु पातशाह ने होर तफसील नाल बयान की है। अज दी विचार इन्हें अखरां नाल ही संकोचदा होया खिमन दा याचक तां कल नूं दसम पातशाह की बाणी के संबंध में विचार करनी है, ते परसों तो फिर असीं जमजी जी दूसरी पौड़ी है उहदे संबंध में चर्चा करन दा यतन करांगे। हुईआं भुल्लां तों खिमा मंगदा होया फतेह अर्ज करदा हां। वाहिगुरु जी का खालसा, वाहिगुरु जी की फतेह।